ਕਰਾਉਣਾ ਚਾਹੁੰਦੇ ਹੋ ਤੇ ਇਹ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਵਿਦ ਫ੍ਰੀ ਅਪਰੇਜ਼ਲ, ਫ੍ਰੀ ਕਾਰਫੈਕਸ ਰਿਪੋਰਟ ਐਂਡ ਬੈਸਟ ਵੈਲਿਊ ਪੋਸੀਬਲ। ਫਾਈਨ ਵਿਊ ਵੈਸਟ ਹੁੰਡਾਈ ਤੇ ਇਹਨਾਂ ਦੇ ਕਸਟਮਰਸ ਇੰਜੋਏ ਕਰਦੇ ਨੇ ਯੂਨੀਕ ਸੈਟਿਸਫੈਕਸ਼ਨ, ਕਿਉਂਕਿ ਇਹਨਾਂ ਦੀ ਟੀਮ ਐਸਪਾਇਰਸ ਟੂ ਡਿਲੀਵਰ ਦੈਟ ਸਪੈਸ਼ਲ ਐਕਸਪੀਰੀਅੰਸ। ਵਿਜ਼ਿਟ ਕਰੋ ਇਹਨਾਂ ਨੂੰ pinevwest.ca ਤੇ pinevwest.ca।
ਹੁਣ ਤੁਹਾਡੀ ਹੋਏਗੀ ਬੱਲੇ ਬੱਲੇ ਸਤਨਾਮ ਜੰਡਾ ਨਾਲ। ਯੋਰ ਰੀਅਲ ਅਸਟੇਟ ਪਾਰਟਨਰ ਪਿਛਲੇ ਕਈ ਸਾਲਾਂ ਤੋਂ ਰੀਅਲ ਅਸਟੇਟ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਬਾਇੰਗ, ਸੈਲਿੰਗ, ਲੀਜ਼ਿੰਗ, ਇਨਵੈਸਟਿੰਗ ਜਾਂ ਫਿਰ ਪ੍ਰੀ ਕੰਸਟਰਕਸ਼ਨ ਦੀ ਹੋ ਗੱਲ, ਨਾਮ ਯਾਦ ਰੱਖੋ ਸਤਨਾਮ ਜੰਡਾ, 416-222-5000। 20 ਸਾਲਾਂ ਦਾ ਐਕਸਪੀਰੀਅੰਸ ਇਨ ਕੰਸਟਰਕਸ਼ਨ। ਸਤਨਾਮ ਜੰਡਾ, 416-222-5000, 416-222-5000। ਸੇਵ ਮੈਕਸ ਰੀਗਲ ਰਿਅਲਟੀ ਬ੍ਰੋਕਰੇਜ ਤੋਂ ਸਤਨਾਮ ਜੰਡਾ।
ਅੱਜ ਕੱਲ ਤਾਂ ਬਹੁਤ ਜ਼ਰੂਰੀ ਹੋ ਗਈ ਹੈ ਇੰਸ਼ੋਰੈਂਸ ਲੈਣੀ, ਪਰ ਕੀ ਤੁਹਾਨੂੰ ਪਤਾ ਹੈ ਤੁਹਾਡੇ ਲਈ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਬੈਸਟ ਰਹੇਗੀ, ਜਿਹੜੀ ਮਰਨ ਤੋਂ ਬਾਅਦ ਦੂਸਰਿਆਂ ਨੂੰ ਪੈਸੇ ਦੇਣ ਵਾਲੀ ਹੋਵੇ, ਜਾਂ ਜਿਉਂਦੇ ਜੀ ਆਪਣੇ ਹੱਥ ਵਿੱਚ ਪੈਸੇ ਲੈਣ ਵਾਲੀ? ਜੇ ਨਹੀਂ ਤਾਂ ਡਿਆਰਐਮ ਦੇ ਨਾਲ ਨਾਲ ਮੇਜਰ ਕੰਪਨੀਜ਼ ਨਾਲ ਕੰਮ ਕਰ ਰਹੇ ਐਕਸਪੀਰੀਅੰਸਡ ਅਤੇ ਕੁਆਲੀਫਾਈਡ ਸੇਲਸ ਮੈਨੇਜਰ ਰਵਿੰਦਰ ਜੱਸੂ ਹੋਰਾਂ ਦੇ ਨਾਲ ਸੰਪਰਕ ਕਰੋ। RESP, RRSP, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੇ ਲਈ ਕਾਲ ਰਵਿੰਦਰ ਜੱਸੂ ਐਟ 647-588-9794, 647-588-9794।
ਰਵਿੰਦਰ ਜੱਸੂ। ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰ ਜੀ ਸਿੰਘ ਵੱਲ ਨੂੰ 416-666-6655 ਤੇ ਕਾਲ ਕੀਤਾ ਜਾ ਸਕੇ।
You are listening to WTOR 770 AM, Youngstown, Toronto.
Oh, maya mehndi roka, ya vyada hove moka, President Convention Center.
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਆਂਟੇਰੀਓ ਬੜੇ ਮਾਣ ਨਾਲ ਪੇਸ਼ ਕਰਦੇ ਨੇ 29ਵਾਂ ਕੈਨੇਡਾ ਕਬੱਡੀ ਕੱਪ 2022। ਸ਼ਨੀਵਾਰ 6 ਅਗਸਤ ਨੂੰ ਹੈਮਿਲਟਨ ਦੇ ਫਰਸਟ ਆਂਟੇਰੀਓ ਸੈਂਟਰ ਵਿਖੇ ਭਾਗ ਲੈ ਰਹੀਆਂ ਟੀਮਾਂ ਪਾਕਿਸਤਾਨ, ਇੰਡੀਆ, ਇੰਗਲੈਂਡ, USA, ਕੈਨੇਡਾ ਈਸਟ ਅਤੇ ਕੈਨੇਡਾ ਵੈਸਟ। ਜਾਣਕਾਰੀ ਲਈ ਕਾਲ ਕਰੋ ਹਰਮਨ ਚਾਹਲ 416-648-5050 ਜਾਂ ਸੁਖਵਿੰਦਰ ਮਾਨ 416-617-2405। 29ਵਾਂ ਕੈਨੇਡਾ ਕਬੱਡੀ ਕੱਪ 2022।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828।
ਹਰ ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕ ਸਪਿਰਿਟ। ਕਾਲ ਕਰੋ 905-621-4100 ਜਾਂ 905-621-4100।
ਯੂਨਿਟ 7-8770 The Gore Road, Brampton. Visit www.techspirit.ca.
तैयार हो जाइए क्योंकि मस्टैंग सीजन अब आ गया है आपके नियरेस्ट टोरंटो एरिया फोर्ड डीलर पर। अब कर लीजिए स्पीड से दोस्ती क्योंकि नई फोर्ड मस्टैंग में है 2.3 लीटर इको बूस्ट इंजन विद 310 हॉर्स पावर एंड साथ ही स्टैंडर्ड 6 स्पीड मैनुअल ट्रांसमिशन। इस समय आपको न्यू 2022 मस्टैंग इको बूस्ट फास्ट पैक मिल रहा है स्टार्टिंग प्राइस $32,295 से प्लस $2,195 डिलीवरी एंड डेस्टिनेशन प्लस एयर चार्ज। तो तैयार हो जाइए लेजेंड को ड्राइव करने के लिए। ज्यादा जानकारी के लिए विजिट करें fordtoronto.ca पर या फिर आज ही स्टोर में जाएं।
रमनजीत सिद्धू जिन्होंने 31 साल का तजुर्बा है इंश्योरेंस दी फील्ड विच जो कि लाइसेंस्ड अप्रूव्ड ब्रोकर ने 5 प्रोविंसेस दे विच इंश्योरेंस का काम करने लई इना कोलो स्पेशल प्रोग्राम ने छोटी ट्रकिंग कंपनी 5-7 ट्रका वाली और 30-35 ट्रका वाली वड्डी कंपनी लई जिदे नाल तुसी आसानी नाल जल्दी ड्राइवर हायर करके अपनी कंपनी नु बुलंदियां ते पहुंचा सकदे हो। नाले प्रोफेशनल वास्ते ऑटो एंड होम दे इंश्योरेंस लई कंपीटिटिव रेट्स हन। जे तुहाडी कंपनी ओंटारियो अल्बर्टा नोवा स्कोशिया न्यू ब्रंसविक प्रिंस एडवर्ड आइलैंड विच रजिस्टर्ड है या तुसी उत्थे रहंदे हो या कम करदे हो ते अपने बिजनेस या पर्सनल इंश्योरेंस घट प्रीमियम ते लैण लई कॉल करो रमनजीत सिद्धू जी नु 647-774-8507 647-774-8507 या ਉਹਨਾਂ ਨੂੰ ਈਮੇਲ ਕਰੋ ramanjeet@avalinsurance.ca।
ਜੇ ਮੈਂ ਗੱਲ ਕਰਾਂ ਆਯੁਰਵੇਦ ਦੀ ਤੇ ਮੈਂ ਸਮਝਦਾ ਹਾਂ ਕਿ ਸਾਨੂੰ ਹਰੀਸ਼ ਵਰਮਾ ਜੀ ਬਹੁਤ ਹੀ ਮੈਂ ਸਮਝਦਾ ਹਾਂ ਕਿ ਐਕਸਪਰਟ ਨੇ ਆਯੁਰਵੇਦ ਦੇ ਮਾਮਲੇ ਦੇ ਵਿੱਚ ਔਰ ਜਦੋਂ ਆਯੁਰਵੇਦ ਦੀ ਗੱਲ ਆਉਂਦੀ ਹੈ ਹੀ ਇਜ਼ ਅ ਲੀਡਿੰਗ ਐਕਸਪਰਟ ਨਾਟ ਓਨਲੀ ਇਨ ਕੈਨੇਡਾ ਬਟ ਇੰਡੀਆ ਐਂਡ ਮੈਨੀ ਅਦਰ ਪਲੇਸਿਸ ਐਸ ਵੈਲ। ਇੰਡੀਆ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਬੜਾ ਨਾਮ ਹੈ ਵੈਦ ਹਰੀਸ਼ ਕੁਮਾਰ ਵਰਮਾ ਜੀ ਦਾ ਔਰ ਕੁਝ ਕੋਰਸਿਸ ਜਿਹੜੇ ਨੇ ਉਹ ਕਰਵਾਉਣ ਜਾ ਰਹੇ ਨੇ। ਅਸੀਂ ਤੁਹਾਨੂੰ ਲਗਾਤਾਰ ਹੀ ਦੱਸ ਰਹੇ ਹਾਂ ਕਿ ਵਧੀਆ ਮੌਕਾ ਹੈ ਤੁਹਾਡੇ ਵਾਸਤੇ ਵੀ ਜੇ ਤੁਸੀਂ ਆਯੁਰਵੇਦ ਦਾ ਕੋਰਸ ਕਰਨਾ ਚਾਹੁੰਦੇ ਹੈਗੇ ਹੋ, ਤੁਸੀਂ ਚਾਹੇ ਨਰਸ ਹੈਗੇ ਹੋ, ਫਾਰਮਾਸਿਸਟ ਹੈਗੇ ਹੋ, ਰਜਿਸਟਰਡ ਮਸਾਜ ਥੈਰੇਪਿਸਟ ਹੋ, ਡੈਂਟਿਸਟ ਹੋ, ਸਾਇੰਸ ਗ੍ਰੈਜੂਏਟ ਹੈ ਜਾਂ ਤੁਸੀਂ ਈਵਨ 10+2 ਵੀ ਕੀਤੇ ਹੋਏ ਆ ਤਾਂ ਤੁਸੀਂ ਜਿਹੜਾ ਇਹ ਆਯੁਰਵੇਦ ਦਾ ਜਿਹੜਾ ਕੋਰਸ ਹੈ ਉਹ ਤੁਸੀਂ ਕਰ ਸਕਦੇ ਹੋ। ਇਹ WHO ਦੁਆਰਾ ਜਿਹੜਾ ਇਹ ਪ੍ਰਮਾਣਿਤ ਹੈਗਾ। ਇਸ ਤੋਂ ਇਲਾਵਾ ਇੰਡੀਆ ਦੀ ਜਿਹੜੀ ਪਾਰੋਲ ਯੂਨੀਵਰਸਿਟੀ ਹੈਗੀ ਔਰ ਕੈਨੇਡੀਅਨ ਕਾਲਜ ਆਫ ਆਯੁਰਵੇਦ ਉਹਨਾਂ ਦੇ ਸਹਿਯੋਗ ਦੇ ਨਾਲ ਤੁਸੀਂ ਇਹ ਕੋਰਸ ਜਿਹੜਾ ਕਰ ਸਕਦੇ ਹੈਗੇ ਹੋ ਔਰ ਸਪਤੰਬਰ ਦੇ ਵਿੱਚ ਜਿਹੜੀਆਂ ਇਹਦੀਆਂ ਕਲਾਸਿਸ ਸ਼ੁਰੂ ਹੋ ਜਾਣੀਆਂ ਨੇ। 2 ਸਾਲ ਦਾ ਇਹ ਕੋਰਸ ਹੈਗਾ, ਤੁਸੀਂ ਪਾਰਟ ਟਾਈਮ ਕਰਨਾ ਚਾਹੋ ਪਾਰਟ ਟਾਈਮ ਕਰ ਲਓ ਜਾਂ ਤੁਸੀਂ ਚਾਹੁੰਦੇ ਹੋ ਕਿ ਜੀ ਅਸੀਂ ਵੀਕਐਂਡ ਦੇ ਉੱਤੇ ਕਰਨਾ ਹੈਗਾ। ਸਾਰੀ ਡਿਟੇਲ ਜਾਣਕਾਰੀ ਜਿਹੜੀ ਹੈ ਤੁਹਾਨੂੰ ਇਹਨਾਂ ਸੈਮੀਨਾਰ ਦੇ ਵਿੱਚ ਦਿੱਤੀ ਜਾ ਰਹੀ ਹੈਗੀ ਹੈ। ਮਿਸਾਗਾ ਦੇ ਵਿੱਚ ਜਿਹੜੇ ਸੈਮੀਨਾਰ ਹੋਣਗੇ ਇਹਦੇ ਵਾਸਤੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ 416-804-1500 ਨੰਬਰ ਫਿਰ ਨੋਟ ਕਰੋ 416-804-1500 416-804-1500
One policy, one plan. In the world of insurance and investments, where one plan is everything, you need the best insurance can get for your family. You need FetchMyPolicy.com, the greatest life insurance comparison portal ever. Comparing more than 300 policies in less than a minute. Built by one of the world's most successful advisors, Saurav Chadha. It's available to you. What are you waiting for? Engage FetchMyPolicy.com now.
ਸੁਣ ਲੋ ਸਾਰੇ ਭੈਣ ਭਰਾ, ਗਰਮੀਆਂ ਗਈਆਂ ਆ ਤੇ ਹੁਣ ਤੰਦੂਰ ਲਓ ਤਾਂ ਸਕਾਈ ਮੂਨ ਫੂਡਸ ਵਾਲਿਆਂ ਕੋਲੋਂ ਬਾਰਬੀਕਿਊ ਰੈਡੀ ਮੈਰੀਨੇਟਿਡ ਚਿਕਨ ਤੇ ਮੀਟ ਲਿਆਓ, ਆਪ ਵੀ ਖਾਓ ਤੇ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਖਵਾਓ ਤੇ ਮੌਜ ਮਨਾਓ। ਇਹਨਾਂ ਕੋਲੋਂ ਓਂਟਾਰੀਓ ਗੋਟ, ਲੈਮ ਚੌਪ ਔਰ ਦੇਸੀ ਚਿਕਨ ਵੀ ਮਿਲਦਾ ਹੈ। ਮੈਰੀਨੇਟਿਡ ਚਿਕਨ ਟਿੱਕਾ, ਕਬਾਬ ਤੇ ਫਿਸ਼ ਦੀ ਬਹੁਤ ਹੀ ਵਰਾਇਟੀ ਹੈ। ਸਕਾਈ ਮੂਨ ਫੂਡਸ ਵਾਲੇ 13 ਸਾਲਾਂ ਕੋਲੋਂ ਰੈਸਟੋਰੈਂਟ ਬੈਂਕਟ ਹਾਲਸ ਦੇ ਹੋਲਸੇਲ ਸਪਲਾਇਰ ਨੇ। ਇਹਨਾਂ ਦੀ ਗ੍ਰੈਂਡ ਓਪਨਿੰਗ ਤੇ ਸਪੈਸ਼ਲ ਪ੍ਰਾਈਜ਼ ਦਾ ਫਾਇਦਾ ਲਓ ਤੇ ਆ ਜਾਓ ਫਿਰ ਸਕਾਈ ਮੂਨ ਫੂਡ ਸਟੀਲਸ ਐਂਡ ਟੋਰਬਰਮ ਦੇ ਇੰਟਰਸੈਕਸ਼ਨ ਤੇ 7955 ਟੋਰਬਰਮ ਰੋਡ ਯੂਨਿਟ 22। ਨਾਲੇ ਫੋਨ ਨੰਬਰ ਵੀ ਲਿਖ ਲਓ 905-458-2096 905-458-2096।
ਉਹ ਚਾਚਾ ਮੈਂ ਆਪਣੇ ਟਰੱਕ ਨੂੰ ਨਵੇਂ ਟਾਇਰ ਤੇ ਰਿਮ ਪਵਾਉਣੇ ਆ ਤੇ ਡਾਲਰ ਵੀ ਬਚਾਉਣੇ ਆ। ਆ ਸਾਰਾ ਕੰਮ ਮੈਂ ਆਪਣੇ ਯਾਰਡ ਚ ਹੀ ਕਰਵਾਉਣਾ, ਦੱਸ ਯਾਰ ਕਿਹਨੂੰ ਕਾਲ ਕਰਾਂ?
ਉਹ ਕਾਕਾ ਜੀ ਫੇਰ ਤੂੰ ਚੁੱਪ ਕਰਕੇ ਗੋਲਡਨ ਟਾਇਰ ਸਰਵਿਸ ਵਾਲਿਆਂ ਨੂੰ ਕਾਲ ਕਰ ਲੈ, ਕਿਉਂਕਿ ਜਿਨ੍ਹਾਂ ਕੋਲੇ ਨਵੇਂ ਤੋਂ ਯੂਜ ਟਾਇਰ ਤੇ ਰਿਮ ਮਿਲ ਜਾਂਦੇ ਆ ਤੇ ਇਹਨਾਂ ਦੀ ਟੀਮ ਯਾਰਡ ਚ ਆ ਕੇ ਤੁਹਾਡੇ ਟਰੱਕ ਦੇ ਟਾਇਰਾਂ ਨੂੰ ਇੰਸਟਾਲ ਕਰ ਜਾਂਦੇ ਆ ਤੇ ਟਰੱਕ ਨੂੰ ਯਾਰਡ ਚ ਵਾਸ਼ ਵੀ ਕਰ ਜਾਂਦੇ ਆ ਤੇ ਚਿੱਟੇ ਕਬੂਤਰ ਵਰਗਾ ਬਣਾ ਜਾਂਦੇ ਆ ਤੇ ਪੂਰੇ ਬ੍ਰੈਂਪਟਨ ਚ ਕੋਈ ਐਕਸਟਰਾ ਚਾਰਜ ਵੀ ਨਹੀਂ ਲੈਂਦੇ ਤੇ ਇਹਨਾਂ ਦੀ 24 ਘੰਟੇ ਆਨ ਰੋਡ ਸਰਵਿਸ ਆ ਪੁੱਤ, ਕਿਉਂਕਿ ਗੋਲਡਨ ਟਾਇਰ ਸਰਵਿਸ ਵਾਲਿਆਂ ਦਾ ਪਿਛਲੇ 12 ਸਾਲਾਂ ਦਾ ਤਜਰਬਾ। ਤੇ ਤੂੰ ਗੋਲਡੀ ਦਾ ਨੰਬਰ ਨੋਟ ਕਰ ਲੈ 647-675-1335 647-675-1335।
समोसा एंड स्वीट फैक्टरी दी तक गाले कुजोरे तुम्हा भैया जे चारे पासे तुसी भी आओ 1850 Albion Road in Rexdale 416-213-1165।
अगर आप सेंट कैथरीन्स नायग्रा या फिर थरोल में जी जी टू लाइसेंस लेना चाहते हैं तो आज ही कांटेक्ट कीजिए मुद्दी जी को फ्रॉम नायग्रा ड्राइविंग इंस्टीट्यूट। मिनिस्ट्री अप्रूव्ड है और MTO अप्रूव्ड BDE सर्टिफिकेट प्रोग्राम की ई लर्निंग क्लासेस भी देते हैं। तो आप घर से बैठे बैठे 20 आवर्स कोर्स से क्लियर करें BDE सर्टिफिकेट प्रोग्राम। यही नहीं, इनके पास आपके लिए डिफरेंट पैकेजेस भी है BDE सर्टिफिकेट प्रोग्राम के। कोर्स कंप्लीट करते ही अपना BDE सर्टिफिकेट लीजिए। G2 एंड G के लिए क्लासेस भी प्रोवाइड करते हैं जिसके प्रैक्टिकल के लिए आपको घर से पिकअप एंड ड्रॉप ऑफ भी करते हैं। 30 मिनट्स एंड 1 आवर लेसंस भी प्रोवाइड करते हैं टेस्ट के लिए। और तो और रेंटल कार्स भी अवेलेबल है इनके पास फॉर G2 एंड G टेस्ट के लिए। तो आज ही कॉन्टैक्ट करें मुद्दी जी को 2896685355 पर।
Vikram Kondathasula helping Canada find best homes, detached, semi-detached, towns, condos, pre-construction. Home Life, Maple Leaf Realty Limited de Vikram, Thwade Nave Kardi Khoj Vich Honge, Thwade Sathi, Vikram Thwada Kar, Sahi Kimat de Vikonche Thwade Karange Madad. Kadlapun to leke, Khushiyan de Kardi Chapi, Thwano de Wandane Mortgage Services de Naal, Realtor Rathe Mortgage Agent Diyan Services, Vikram de Naal, 647-308-4559-647-308-4559-649-49, Realtor vikram.com।
ओ तैनू बड़ा चा चढ़े है कोई खास मेहमान आने वाला पार्टी च?
ओ नहीं जी, उथे ता फ्रेश तंदूरी दा ताजा स्वाद वाला खाना आने वाला है।
खाना लजीज, हर दे लजीज।
फ्रेश तंदूरी वेज नॉन वेज LLBO ते ताजा लजीज खाने दा लुक तो उठाओ। हफ्ते दे 7 दिन खुलदा है, सवेरे 11 बजे तो रात दे 2 बजे तक। आज ही पहुंचो क्वीन स्ट्रीट एंड कैनेडी मेजर इंटरसेक्शन ते, या फिर कॉल करो 905-874-0111 905-874-0111। जायकेदार लज्जतदार खाओ, फ्रेश तंदूरी ते आओ।
डिजाइन डिस्ट्रिक्ट कॉन्डोमिनियम्स बाय एम्बलम डेवलपमेंट्स आर नाउ सेलिंग इन हैमिल्टन। आज ही कॉन्टैक्ट करिए सौरभ सबरवाल या पीके सबरवाल को 647-864-8844। इन्वेस्ट इन द फास्टेस्ट ग्रोइंग सिटी इन कनाडा। दिस इज अ 3 टावर प्रोजेक्ट विद ओवर 19,000 स्क्वायर फीट ऑफ इंडोर एंड आउटडोर एमेनिटीज। यूनिट स्टार्ट फ्रॉम द $500,000 रेंज। ऑक्यूपेंसी इज इन 2026। 647-864-8844 is the number to call. TeamSabarwal.com is the website to visit.
खाने का मजा दुगना हो गया है क्योंकि अनोखी अब दो लोकेशन से सर्व करते हैं आपको इंस्पायर इंडियन डाइनिंग। अनोखा खाना खाना है तो अनोखी पर आपने जाना है। ब्रैम्पटन रहर एंटारियो एंड रे लॉसन फॉर किचनर किंग स्ट्रीट एंड हाईवे 8 के इंटरसेक्शन पर अनोखी इंस्पायर इंडियन डाइनिंग।
साउथ एशियन पल्स प्रोग्राम तुसी सुन रहे हो और साडे प्रोग्राम दे इस हिस्से दे स्पॉन्सर ने टीम क्राइसलर। ਅਸੀਂ ਦੱਸ ਦਈਏ ਕਿ ਜੇ ਤੁਸੀਂ ਕਾਰ ਲੈਣੀ ਹੈ, ਵੈਨ ਲੈਣੀ ਹੈ ਜਾਂ ਤੁਸੀਂ ਸ਼ਾਨਦਾਰ ਜੀ ਜੀਪ ਚਲਾਉਣਾ ਚਾਹੁੰਦੇ ਹੋ ਤੇ ਅੱਜ ਹੀ ਤੁਸੀਂ ਜਾ ਕੇ ਮਿਲੋ ਜਾਰਜ ਨੂੰ ਟੀਮ ਕ੍ਰਾਈਸਲਰ ਹਾਈਵੇ 401 ਔਰ ਮੇਵੀਜ਼ ਇੰਟਰਸੈਕਸ਼ਨ ਦੇ ਨਾਲ। ਟੀਮ ਕ੍ਰਾਈਸਲਰ 905-819-0001 905-819-0001। ਅੱਜ ਹੀ ਮਿਲੋ ਟੀਮ ਕ੍ਰਾਈਸਲਰ ਤੇ ਜਾਰਜ ਨੂੰ।
मम्मी ए की बनाया है?
बेटा मटर पनीर है।
मेनू मटर पनीर काट, रबड़ पनीर ज्यादा लग रहा है।
तू ही दस दे केड़ा पनीर ले आया करा।
रेडियो ते बोल दे ता हुंदे आ कि ब्रार दा मलाई पनीर ही है, प्योर विद रियल इंग्रेडिएंट।
ओए होए होए भाई, ब्रार्स मलाई पनीर वाकई मलाई वर्गा ते बनाने च भी सौखा ते स्वाद भी बेमिसाल। हुण बनी ना गल ब्रार्स मलाई पनीर, अवेलेबल एट ऑल लीडिंग ग्रोसरी स्टोर्स।
रिजॉर्ट बिजनेस चाहते हैं तो उपेंद्र अवस्थी जी लाए हैं आपके लिए रिजॉर्ट विद 11 कॉटेजेस एंड ओनर्स रेजिडेंस विद 7 बेडरूम्स, 3000 फीट ऑफ वाटर फ्रंट, 100 एकर्स ऑफ लैंड ऑन जॉर्जियन बे। गेट $2,000 रेंट पर वीक फ्रॉम एवरी कॉटेज। बहुत ही प्रॉफिटेबल बिजनेस है, वेरी क्लोज टू पेरी साउंड। तो सोचिए मत, कॉल कीजिए अभी उपेंद्र अवस्थी जी को टू डिस्कस हाउ कैन यू मेक मनी व्हाइल स्लीपिंग और डिस्कस करो प्रॉफिट नंबर्स सिर्फ 20 मिनट्स की शॉर्ट मीटिंग में। कॉल करो 647-302-8589
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਹਿਗੁਰੂ ਗਰੁੱਪ ਨੂੰ ਤੁਹਾਡੇ ਸਾਰਿਆਂ ਦੇ ਅੱਗੇ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਰੁੱਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ। ਵਾਹਿਗੁਰੂ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਿੱਧਾ ਅੱਜ ਬ੍ਰਿਟਿਸ਼ ਕੋਲੰਬੀਆ ਵੱਲ ਰੁੱਕ ਕਰ ਰਹੇ ਹਾਂ ਜਿੱਥੇ ਕਿ ਹਾਲ ਹੀ ਦੇ ਵਿੱਚ ਜੋ ਵਾਇਲੈਂਸ ਹੋਈ ਹੈਗੀ ਹੈ ਉਹਨੂੰ ਲੈ ਕੇ ਇਸ ਵੇਲੇ ਚਿੰਤਾਵਾਂ ਬਰਕਰਾਰ ਨੇ। ਅਸੀਂ ਜ਼ਿਕਰ ਕਰ ਰਹੇ ਹਾਂ ਕਿ ਦੋ ਪੰਜਾਬੀ ਨੌਜਵਾਨ ਜਿਨ੍ਹਾਂ ਦਾ ਕਿ ਹਾਲ ਹੀ ਦੇ ਵਿੱਚ ਵੈਨਕੂਵਰ ਦੇ ਵਿੱਚ ਕਤਲ ਹੋ ਗਿਆ ਸੀਗਾ। ਅਸੀਂ ਦੱਸੀਏ ਕਿ ਕਤਲ ਜਿਹੜਾ ਹੈ ਉਹ ਵਿਸਲਰ ਦੇ ਸ਼ਹਿਰ ਦੇ ਵਿੱਚ ਹੋਇਆ ਸੀਗਾ ਜਿੱਥੇ ਕਿ ਸਤਿੰਦਰ ਧਾਲੀਵਾਲ ਉਹਨਾਂ ਦਾ ਕਤਲ ਹੋਇਆ ਔਰ ਜਿਨ੍ਹਾਂ ਦਾ ਕਿ ਗੈਂਗ ਦੇ ਨਾਲ ਜਿਹੜਾ ਉਹ ਸੰਬੰਧ ਵੀ ਦੱਸਿਆ ਜਾ ਰਿਹਾ। ਅਸੀਂ ਦੱਸ ਦਈਏ ਕਿ ਸਤਿੰਦਰ ਧਾਲੀਵਾਲ ਤੋਂ ਇਲਾਵਾ ਉਹਨਾਂ ਦੇ ਇੱਕ ਹੋਰ ਦੋਸਤ ਜਿਨ੍ਹਾਂ ਦਾ ਗੈਂਗ ਦੇ ਨਾਲ ਸੰਬੰਧ ਨਹੀਂ ਸੀਗਾ ਉਹਨਾਂ ਦਾ ਵੀ ਉਸ ਮਾਮਲੇ ਦੇ ਵਿੱਚ ਜਿਹੜਾ ਕਤਲ ਹੋ ਗਿਆ ਸੀਗਾ। ਇਸ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਪੰਜਾਬੀਆਂ ਨੂੰ ਚਾਰਜ ਕੀਤਾ ਹੈਗਾ। ਫਸਟ ਡਿਗਰੀ ਮਰਡਰ ਚਾਰਜਿਸ ਜਿਹੜੇ ਨੇ ਉਹ ਲਗਾਏ ਗਏ ਨੇ ਤਨਵੀਰ ਖੱਕ ਜਿਹਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਔਰ ਦੂਸਰਾ ਗੁਰਸਿਮਰਨ ਸਹੋਤਾ ਇਹਨਾਂ ਦੀ ਉਮਰ 24 ਸਾਲ ਜਿਹੜੀ ਹੈ ਦੱਸੀ ਜਾ ਰਹੀ ਹੈ। ਜਿਹੜੇ ਮਨਿੰਦਰ ਧਾਲੀਵਾਲ ਜਿਨ੍ਹਾਂ ਦਾ ਕਤਲ ਹੋਇਆ ਸੀਗਾ ਉਹਨਾਂ ਦਾ ਸੰਬੰਧ ਬ੍ਰਦਰ ਸਕੀਪਰ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਸੀਗਾ। ਉਹਨਾਂ ਦੇ ਫਰੈਂਡ ਸਤਿੰਦਰ ਗਿੱਲ ਉਹ ਸਿਰਫ ਕੰਕਰੀਟ ਦਾ ਕੰਮ ਕਰਦੇ ਸੀਗੇ ਔਰ ਆਪਣਾ ਜਨਮ ਦਿਨ ਮਨਾਉਣ ਉੱਥੇ ਉਹ ਬਰਥਡੇ ਦੀ ਸੈਲੀਬ੍ਰੇਸ਼ਨ ਵਾਸਤੇ ਉੱਥੇ ਪਹੁੰਚੇ ਹੋਏ ਸੀਗੇ ਜਿੱਥੇ ਕਿ ਉਹਨਾਂ ਦਾ ਵੀ ਕਤਲ ਹੋ ਗਿਆ। ਜਿਹੜੇ ਦੋ ਜਣੇ ਗ੍ਰਿਫ਼ਤਾਰ ਹੋਏ ਨੇ ਤਨਵੀਰ ਖੱਕ ਤੇ ਗੁਰਸਿਮਰਨ ਸਹੋਤਾ ਇਹਨਾਂ ਦਾ ਸੰਬੰਧ ਇੱਕ ਵਿਰੋਧੀ ਜਿਹੜਾ ਇਹਨਾਂ ਦਾ ਗੈਂਗ ਹੈਗਾ ਯੂਐਨ ਗੈਂਗ ਉਹਦੇ ਨਾਲ ਦੱਸਿਆ ਜਾ ਰਿਹਾ। ਦੋਨਾਂ ਦੀ ਪੇਸ਼ੀ ਜਿਹੜੀ ਹੈ ਨੌਰਥ ਵੈਨਕੂਵਰ ਪ੍ਰੋਵਿੰਸ਼ੀਅਲ ਅਦਾਲਤ ਦੇ ਵਿੱਚ ਹੋਈ ਹੈ ਔਰ 4 ਅਗਸਤ ਤੱਕ ਉਹਨਾਂ ਨੂੰ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਉਹ ਭੇਜ ਦਿੱਤਾ ਗਿਆ। ਹੁਣ ਅਸੀਂ ਇਹਦੇ ਬਾਰੇ ਹੋਰ ਡਿਟੇਲ ਜਿਹੜੀ ਹੈ ਉਹ ਜਾਰੀ ਕੀਤੀ ਹੈ। 3 ਹੋਰ ਸਸਪੈਕਟਸ ਜਿਹੜੇ ਗ੍ਰਿਫ਼ਤਾਰ ਕੀਤੇ ਗਏ ਸੀਗੇ IHIT ਦੇ ਸੁਪਰਿੰਟੈਂਡੈਂਟ ਮਨਦੀਪ ਮੁਕਰ ਉਹਨਾਂ ਨੇ ਦੱਸਿਆ ਕਿ ਹੋਰ ਇਨਵੈਸਟੀਗੇਸ਼ਨ ਇਸ ਵੇਲੇ ਚੱਲ ਰਹੀ ਹੈ। 3 ਜਣੇ ਜਿਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਇਸ ਸ਼ੱਕ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਫਿਲਹਾਲ ਛੱਡ ਦਿੱਤਾ ਗਿਆ। ਹੋਰ ਡਿਟੇਲ ਦੇ ਵਿੱਚ ਪੁਲਿਸ ਜਿਹੜੀ ਹੈ ਕਹਿ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਉਹ ਜਾਣਕਾਰੀ ਦਿੱਤੀ ਜਾਏਗੀ। ਇਸ ਮਾਮਲੇ ਦੇ ਉੱਤੇ RCMP ਦੇ ਡਿਪਟੀ ਕਮਿਸ਼ਨਰ ਡੁਏਨ ਮੈਕਡੋਨਲਡ ਹੋਰਾਂ ਨੇ RCMP ਦੇ ਅਫਸਰਾਂ ਦੀ ਤਾਰੀਫ ਕੀਤੀ। ਉਹਨਾਂ ਨੇ ਕਿਹਾ ਕਿ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਗ੍ਰਿਫ਼ਤਾਰੀਆਂ ਹੋ ਗਈਆਂ ਨੇ। ਅਟੈਕ ਦੇ ਤਕਰੀਬਨ 36 ਮਿੰਟ ਬਾਅਦ ਹੀ ਇਹ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਕਤਲ ਦੀ ਜਿਹੜੀ ਬੈਕਗਰਾਉਂਡ ਆ ਉਹ ਇਸ ਤਰੀਕੇ ਦੇ ਨਾਲ ਦੱਸੀ ਜਾ ਰਹੀ ਹੈਗੀ ਆ ਕਿ ਜਿੱਥੇ ਕਰਮਨ ਗਰੇਵਾਲ ਜੋ ਕਿ ਇੱਕ ਵਿਰੋਧੀ ਗਰੁੱਪ ਦਾ ਜਿਹੜਾ ਗੈਂਗ ਮੈਂਬਰ ਸੀਗਾ ਵੈਨਕੂਵਰ ਦੇ ਵਿੱਚ 2021 ਨੂੰ ਕਰਮਨ ਗਰੇਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੰਨਿਆ ਜਾ ਰਿਹਾ ਹੈਗਾ ਕਿ ਜਿਹੜਾ ਇਹ ਧਾਲੀਵਾਲ ਬ੍ਰਦਰਸ ਪਹਿਲਾਂ ਹਰਪ ਧਾਲੀਵਾਲ ਦਾ ਕਤਲ ਹੋਇਆ ਸੀ ਪਿਛਲੇ ਸਾਲ 2021 ਦੇ ਵਿੱਚ ਔਰ ਹੁਣ ਮਨਿੰਦਰ ਧਾਲੀਵਾਲ ਦਾ ਕਤਲ ਹੋਇਆ। ਇਹ ਦੋਨੋਂ ਧਾਲੀਵਾਲ ਬ੍ਰਦਰਸ ਦਾ ਕਤਲ ਜਿਹੜਾ ਉਹ ਕਰਮਨ ਗਰੇਵਾਲ ਦੇ ਜਿਹੜੇ ਕਤਲ ਦੀ ਜਿਹੜੀ ਰਿਟੈਲੀਏਸ਼ਨ ਹੈ ਉਹਦੇ ਬਦਲੇ ਦੀ ਕਾਰਵਾਈ ਜਿਹੜੀ ਹੈ ਉਹ ਮੰਨੀ ਜਾ ਰਹੀ ਹੈ। ਔਰ ਇਸ ਤੋਂ ਬਾਅਦ ਗੱਲ ਕਰਦੇ ਹੈਗੇ ਆ ਰੀਅਲ ਸਟੇਟ ਮਾਰਕੀਟ ਦੇ ਬਾਰੇ। ਖਾਸ ਰਿਪੋਰਟ ਰਾਇਲ ਬੈਂਕ ਨੇ ਜਿਹੜੀ ਹੈ ਉਹ ਜਾਰੀ ਕੀਤੀ ਹੈ। ਹਾਲ ਹੀ ਦੇ ਵਿੱਚ ਰਾਇਲ ਬੈਂਕ ਨੇ ਆਪਣੀ ਇੱਕ ਰੀਅਲ ਸਟੇਟ ਦੇ ਬਾਰੇ ਰਿਪੋਰਟ ਜਾਰੀ ਕੀਤੀ ਹੈ ਜਿਹਦੇ ਵਿੱਚ ਕਿ ਰਾਇਲ ਬੈਂਕ ਦਾ ਕਹਿਣਾ ਹੈਗਾ ਕਿ ਐਵਰੇਜ ਘਰਾਂ ਦੀਆਂ ਜਿਹੜੀਆਂ ਕੀਮਤਾਂ ਨੇ ਤਕਰੀਬਨ 12% ਜੋ ਫਰਵਰੀ ਦੇ ਵਿੱਚ ਪੀਕ ਆਈ ਸੀ ਉਹਦੇ ਤੋਂ ਥੱਲੇ ਚਲੀ ਜਾਣਗੀਆਂ ਅਰਲੀ 2023 ਤੱਕ। RBC ਨੇ ਜੋ ਆਪਣੀ ਰਿਪੋਰਟ ਜਾਰੀ ਕੀਤੀ ਹੈਗੀ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਮਾਰਕੀਟ ਦੇ ਵਿੱਚ ਹੈਗੇ ਹੋ, ਲੇਕਿਨ ਬ੍ਰਿਟਿਸ਼ ਕੋਲੰਬੀਆ ਔਰ ਓਨਟੇਰੀਓ ਦੇ ਵਿੱਚ ਤੇ ਤਕਰੀਬਨ 45% ਤੋਂ ਲੈ ਕੇ 38% ਤੱਕ ਜਿਹੜੀ ਮਾਰਕੀਟ ਹੈਗੀ ਆ ਉਹ ਥੱਲੇ ਆ ਸਕਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ RBC ਦੇ ਮੁਤਾਬਿਕ ਕਿ ਜੋ ਫਰਵਰੀ ਦੇ ਵਿੱਚ ਪੀਕ ਪ੍ਰਾਈਸ ਸੀਗੀ ਉਹਦੇ ਤੋਂ 45% ਜਿਹੜੀਆਂ ਐਵਰੇਜ ਘਰ ਦੀ ਕੀਮਤ ਥੱਲੇ ਆ ਸਕਦੀ ਹੈ, ਇਹ RBC ਦਾ ਕਹਿਣਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਨਟੇਰੀਓ ਦੇ ਵਿੱਚ ਜੋ ਪੀਕ ਦੇ ਉੱਤੇ ਪ੍ਰਾਈਸ ਸੀਗੀ ਫਰਵਰੀ ਉਹਦੇ ਮੁਕਾਬਲੇ 38% ਜਿਹੜੀ ਪ੍ਰਾਈਸ ਹੈ ਉਹ ਥੱਲੇ ਆ ਸਕਦੀ ਹੈ। ਅਸੀਂ ਇੱਥੇ ਜ਼ਿਕਰ ਕਰਦੀ ਕਿ RBC ਦਾ ਕਹਿਣਾ ਹੈਗਾ ਕਿ ਜਿਹੜਾ ਓਵਰਨਾਈਟ ਲੈਂਡਿੰਗ ਰੇਟ ਹੈਗਾ ਜੋ ਇਸ ਵੇਲੇ ਤਕਰੀਬਨ 2.5% ਤੱਕ ਪਹੁੰਚ ਗਿਆ, RBC ਦਾ ਇਹ ਕਹਿਣਾ ਹੈਗਾ ਕਿ ਉਹ ਹਜੇ 2.5% ਤੇ ਨਹੀਂ ਰੁਕੇਗਾ, ਉਹ ਆਉਣ ਵਾਲੇ ਸਮੇਂ ਚ 3.25% ਦੇ ਉੱਤੇ ਇਸ ਅਕਤੂਬਰ ਤੱਕ ਪਹੁੰਚ ਜਾਏਗਾ। ਇਸ ਤੋਂ ਇਲਾਵਾ RBC ਦੇ ਜਿਹੜੇ ਚੀਫ ਇਕਨੋਮਿਸਟ ਹੈ ਰਾਬਰਟ ਹੋਗ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਕਿ ਘਰਾਂ ਦੀ ਜਿਹੜੀ ਮਾਰਕ ਹਾਊਸਿਸ ਦੀ ਜਿਹੜੀ ਪ੍ਰਾਈਸ ਹੈਗੀ ਆ ਉਹ ਕੋਲੈਪਸ ਹੁੰਦੇ ਨਹੀਂ ਦੇਖ ਸਕਦੇ, ਹਾਂ ਕਾਫੀ ਹੱਦ ਤੱਕ ਜਿਹੜੀ ਆ ਉਹ ਥੱਲੇ ਆਏਗੀ। ਦੂਸਰੀ ਤਰਫ਼ ਜੇ ਅਸੀਂ ਲੇਟੈਸਟ ਨੰਬਰ ਦੇਖ ਲਈਏ ਟ੍ਰਿਪ ਦੇ ਜੇ ਲੇਟੈਸਟ ਨੰਬਰ ਦੇਖੀਏ ਤਾਂ ਉਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈਗਾ ਕਿ 41% ਜਿਹੜੀ ਆ ਸੇਲ ਹੈਗੀ 41% ਉਹ ਘੱਟ ਗਈ ਹੈਗੀ ਹੈ। ਲੇਕਿਨ ਜੇ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਦੀ ਗੱਲ ਕਰੀਏ, ਪਿਛਲੇ ਸਾਲ ਦੇ ਮੁਕਾਬਲੇ ਜੂਨ ਦੇ ਮਹੀਨੇ ਦੇ ਵਿੱਚ ਹਜੇ ਵੀ 5% ਜਿਹੜੀ ਪ੍ਰਾਈਜ਼ ਹੈ ਉਹ ਜ਼ਿਆਦਾ ਹੈ, ਲੇਕਿਨ ਫਰਵਰੀ ਦੇ ਮੁਕਾਬਲੇ ਜਿਹੜੀ ਪ੍ਰਾਈਜ਼ ਨੇ ਉਹ ਕਾਫ਼ੀ ਪਹਿਲਾਂ ਹੀ ਸਾਡੇ ਇੱਥੇ ਟੋਰੋਂਟੋ ਦੇ ਵਿੱਚ ਵੀ ਥੱਲੇ ਆ ਚੁੱਕੀਆਂ ਨੇ। ਔਰ ਹੁਣ ਗੱਲ ਕਰਦੇ ਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੀ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਅੱਜ ਅਹਿਮ ਖ਼ਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਾਡੇ ਕੈਨੇਡਾ ਦੇ ਫਾਰਮਰ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ। ਉਹਨਾਂ ਨੇ ਅਹਿਮ ਬਿਆਨ ਜਾਰੀ ਕੀਤਾ ਹੈਗਾ ਜਿਹਦੇ ਵਿੱਚ ਕਿ ਉਹਨਾਂ ਨੇ ਐਂਡੋਰਸ ਕੀਤਾ ਹੈਗਾ ਇਸ ਵੇਲੇ ਸਾਡੇ ਲੀਡਰਸ਼ਿਪ ਦੇ, ਕੰਜ਼ਰਵੇਟਿਵ ਲੀਡਰਸ਼ਿਪ ਦੇ ਕੈਂਡੀਡੇਟ ਨੇ ਪੀਅਰ ਪੋਲਿਫ। ਸਟੀਫਨ ਹਾਰਪਰ ਉਹਨਾਂ ਦਾ ਕਹਿਣਾ ਹੈਗਾ ਕਿ ਪੀਅਰ ਪੋਲਿਫ ਜਿਹੜੇ ਹੈਗੇ ਨੇ ਉਹ ਅਗਲੀ ਫੈਡਰਲ ਇਲੈਕਸ਼ਨ ਵਾਸਤੇ ਬੈਸਟ ਕੈਂਡੀਡੇਟ ਹੋਣਗੇ। ਹਾਰਪਰ ਉਹਨਾਂ ਨੇ ਜਿਹੜੀ ਡਿਕਲੇਰੇਸ਼ਨ ਹੈ ਇਹ ਆਪਣੀ ਇੱਕ ਵੀਡੀਓ ਦੇ ਜ਼ਰੀਏ ਉਹਨਾਂ ਨੇ ਕੀਤੀ ਹੈ ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਹੈ ਕਿ ਪੀਅਰ ਪੋਲਿਫ ਜਿਹੜੇ ਨੇ ਉਹ ਸਪੋਰਟ ਇਕੱਠੀ ਕਰਨ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ। ਦੂਸਰੀ ਤਰਫ਼ ਇਹ ਮੰਨਿਆ ਜਾ ਰਿਹਾ ਕਿ ਪੀਅਰ ਪੋਲਿਫ ਕੈਂਪ ਦਾ ਇਹ ਦਾਅਵਾ ਹੈ ਕਿ ਉਹਨਾਂ ਨੇ 3 ਲੱਖ ਦੇ ਆਸ ਪਾਸ ਜਿਹੜੀਆਂ ਮੈਂਬਰਸ਼ਿਪ ਹੈ ਉਹ ਸਾਈਨ ਕਰ ਲਈ ਹੈ। ਪੈਟ੍ਰਿਕ ਬਰਾਊਨ ਉਹਨਾਂ ਦੇ ਰੇਸ ਤੋਂ ਜਦੋਂ ਤੋਂ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ, ਉਸ ਤੋਂ ਬਾਅਦ ਰੇਸ ਦੇ ਵਿੱਚ ਜਿਹੜੇ ਫਰੰਟ ਰਨਰ ਨੇ ਪੀਅਰ ਪੋਲਿਫ ਔਰ ਜੋ ਸ਼ਰੇ ਜਿਹੜੇ ਨੇ ਉਹ ਫਰੰਟ ਰਨਰ ਇਸ ਵੇਲੇ ਮੰਨੇ ਜਾ ਰਹੇ ਨੇ। ਪੀਅਰ ਪੋਲਿਫ ਜਿਹੜੇ ਨੇ ਉਹਨਾਂ ਨੇ ਬਤੌਰ ਕੈਬਨਿਟ ਮਿਨਿਸਟਰ ਹਾਰਪਰ ਉਹਨਾਂ ਦੀ ਸਰਕਾਰ ਦੇ ਵਿੱਚ ਕੰਮ ਕੀਤਾ ਹੈ। ਪੀਅਰ ਪੋਲਿਫ ਪਹਿਲਾਂ ਮਿਨਿਸਟਰ ਆਫ ਸਟੇਟ ਫਾਰ ਡੈਮੋਕ੍ਰੈਟਿਕ ਰਿਫੋਰਮ ਸੀਗੇ 2013 ਤੋਂ ਲੈ ਕੇ 2015 ਤੱਕ। ਬਾਅਦ ਵਿੱਚ ਪੀਅਰ ਪੋਲਿਫ ਜਿਹੜੇ ਨੇ ਉਹਨਾਂ ਨੂੰ ਮਿਨਿਸਟਰ ਆਫ ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਜਿਹੜਾ ਹੈ ਉਹ 2015 ਦੇ ਵਿੱਚ ਹੀ ਬਣਾਇਆ ਗਿਆ ਸੀਗਾ। ਦੂਸਰੀ ਵੱਡੀ ਖ਼ਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ ਜੋ ਐਂਡਰੀਆ ਹੋਰਵਾਥ ਹਾਲ ਹੀ ਦੇ ਵਿੱਚ ਓਨਟੈਰੀਓ ਦੀ ਇਲੈਕਸ਼ਨ ਹਾਰ ਗਏ ਸੀਗੇ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇਸ ਹਾਰ ਤੋਂ ਬਾਅਦ ਲੀਡਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀਗਾ। ਸੋ ਹੁਣ ਓਨਟੈਰੀਓ ਦੇ ਜਿਹੜੇ ਸਾਡੇ ਫਾਰਮਰ ਲੀਡਰ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਹੈਗਾ ਕਿ ਅਕਤੂਬਰ ਦੇ ਵਿੱਚ ਜੋ ਓਨਟੈਰੀਓ ਭਰ ਦੇ ਵਿੱਚ ਮਿਊਨਿਸਪਲ ਇਲੈਕਸ਼ਨ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਉਹ ਬਤੌਰ ਮੇਅਰ ਜਿਹੜਾ ਇਲੈਕਸ਼ਨ ਲੜਨਗੇ। ਹੈਮਿਲਟਨ ਦੇ ਮੇਅਰ ਦੇ ਵਿੱਚ ਦੀ ਇਲੈਕਸ਼ਨ ਦੀ ਅਨਾਊਂਸਮੈਂਟ ਕਰਦਿਆਂ ਐਂਡਰੀਆ ਹੋਰਵਾਥ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੈਂ ਸਾਰੀ ਉਮਰ ਹੈਮਿਲਟਨ ਦੇ ਲੋਕਾਂ ਦੇ ਵਾਸਤੇ ਕੰਮ ਕੀਤਾ ਹੈਗਾ, ਹੈਮਿਲਟਨ ਦੇ ਲੋਕ ਮੈਨੂੰ ਇੱਥੇ ਚੰਗੀ ਤਰ੍ਹਾਂ ਜਾਣਦੇ ਨੇ ਔਰ ਮੈਂ ਇੱਥੇ ਕੰਮ ਕਰਨਾ ਬਹੁਤ ਜ਼ਿਆਦਾ ਪਸੰਦ ਕਰਦੀ ਹੈ। ਉਹਨਾਂ ਦਾ ਪਲੇਟਫਾਰਮ ਕੀ ਹੋਏਗਾ ਉਹਦੇ ਬਾਰੇ ਜ਼ਿਆਦਾ ਡਿਟੇਲ ਅੱਜ ਉਹਨਾਂ ਨੇ ਨਹੀਂ ਦੱਸਿਆ। ਉਹਨਾਂ ਨੇ ਕਿਹਾ ਕਿ ਹਜੇ ਸਮੇਂ ਹੈ ਹੁਣ ਦੇ ਵਿੱਚ ਔਰ ਅਕਤੂਬਰ ਦੀ ਇਲੈਕਸ਼ਨ ਦੇ ਵਿੱਚ, ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਪਲੇਟਫਾਰਮ ਦੇ ਬਾਰੇ ਜਿਹੜੀਆਂ ਡਿਟੇਲਸ ਨੇ ਉਹ ਸਾਂਝੀਆਂ ਕਰਨਗੇ। ਸੋ ਉਹਨਾਂ ਨੇ ਨਾਲ ਇਹ ਵੀ ਐਲਾਨ ਕਰ ਦਿੱਤਾ ਹੈਗਾ ਕਿ ਜਿਹੜੀ ਉਹਨਾਂ ਦੀ ਐਜ ਪੋਜੀਸ਼ਨ ਹੈਗੀ ਹੈ, ਕਿਉਂਕਿ MPP ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੀ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ ਹੈਮਿਲਟਨ ਸੈਂਟਰ ਤੋਂ, ਉਸ ਪੋਜੀਸ਼ਨ ਤੋਂ ਉਹ ਅਸਤੀਫਾ ਦੇ ਦੇਣਗੇ। ਸੋ ਹੈਮਿਲਟਨ ਸੈਂਟਰ ਦੇ ਵਿੱਚ ਜਲਦੀ ਜਿਹੜੀ ਹੈ ਉਹ ਬਾਏ ਇਲੈਕਸ਼ਨ ਕਾਲ ਕੀਤੀ ਜਾਏਗੀ। ਜ਼ਰੂਰ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਐਂਡਰੀਆ ਹੋਰਵਾਥ ਨੇ ਆਪਣਾ ਜਿਹੜਾ ਕਰੀਅਰ ਹੈ ਪਬਲਿਕ ਆਫਿਸ ਦੇ ਵਿੱਚ ਉਹ ਕੌਂਸਲਰ ਤੋਂ ਹੀ ਸ਼ੁਰੂ ਕੀਤਾ ਸੀ। ਮਿਊਨਿਸਪਲ ਪੋਲਿਟਿਕਸ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ। 1997 ਦੇ ਵਿੱਚ ਹੈਮਿਲਟਨ ਦੇ ਵਿੱਚ ਸਿਟੀ ਕੌਂਸਲਰ ਬਣੇ ਸੀਗੇ, ਉਸ ਤੋਂ ਬਾਅਦ ਉਹਨਾਂ ਨੇ ਪ੍ਰੋਵਿੰਸ਼ੀਅਲ ਪੋਲਿਟਿਕਸ 2004 ਦੇ ਵਿੱਚ ਜੁਆਇਨ ਕੀਤੀ ਔਰ NDP ਦੇ ਜਿਹੜੇ ਓਨਟੈਰੀਓ NDP ਦੇ ਜਿਹੜੇ ਲੀਡਰ ਨੇ ਉਹ ਤਕਰੀਬਨ 13 ਸਾਲ ਤੱਕ ਰਹੇ ਔਰ 4 ਇਲੈਕਸ਼ਨਸ ਵੀ ਉਹਨਾਂ ਨੇ ਇਸ ਦਰਮਿਆਨ ਲੜੀਆਂ ਨੇ। ਦੂਸਰੀ ਤਰਫ਼ ਅਸੀਂ ਗੱਲ ਕਰ ਦਈਏ ਕਿ ਕਿਆ ਹੈਮਿਲਟਨ ਦੇ ਵਿੱਚ ਰੇਸ ਇੰਨੀ ਉਹਨਾਂ ਲਈ ਆਸਾਨ ਹੋਏਗੀ। ਅਸੀਂ ਜ਼ਰੂਰ ਦੱਸਣਾ ਚਾਹੁੰਦੇ ਹੈਗੇ ਹਾਂ ਕਿ ਜਿਹੜੇ ਕਰੰਟ ਮੇਅਰ ਨੇ ਫਰੈਡ ਐਜ਼ਿੰਗਬਰਗਰ, ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਦੁਬਾਰਾ ਤੋਂ ਹੈਮਿਲਟਨ ਦੇ ਵਿੱਚ ਇਲੈਕਸ਼ਨ ਨਹੀਂ ਲੜਨਗੇ। 3 ਸਾਲ ਉਹ ਇਸ ਪੋਜੀਸ਼ਨ ਦੇ ਵਿੱਚ ਰਹੇ ਨੇ। ਬਾਕੀ ਜਿਹੜੇ ਕੈਂਡੀਡੇਟ ਜਿਹੜੇ ਨੇ ਜਿਹੜੇ ਐਲਾਨ ਕਰ ਚੁੱਕੇ ਨੇ, ਇੱਕ ਤਾਂ ਅਸੀਂ ਦੱਸ ਦਈਏ ਕਿ ਫਾਰਮਰ ਮੇਅਰ ਰਹਿ ਚੁੱਕੇ ਨੇ ਔਰ ਲਿਬਰਲ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਰੌਬਰੀ ਬ੍ਰੈਟੀਨਾ। ਸੋ ਉਹਨਾਂ ਨੇ ਕਿਹਾ ਹੈਗਾ ਕਿ ਉਹ ਇਹਦੇ ਵਿੱਚ ਲੜਾਈ ਲੜ ਰਹੇ ਨੇ ਇਲੈਕਸ਼ਨ ਦੀ ਮੇਅਰ ਦੀ। ਔਰ ਦੂਸਰਾ ਅਸੀਂ ਦੱਸ ਦਈਏ ਕਿ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਏਜਾਜ਼ ਭੱਟ, ਸੋ ਉਹ ਵੀ ਏਜਾਜ਼ ਭੱਟ ਜਿਹੜੇ ਨੇ ਉਹ ਵੀ ਇਸ ਵੇਲੇ ਇਲੈਕਸ਼ਨ ਲੜ ਰਹੇ ਨੇ। ਹੈਮਿਲਟਨ ਚੈਂਬਰ ਆਫ ਕਾਮਰਸ ਦੇ CEO ਨੇ ਕੈਨਨ ਲੂਮਿਸ, ਉਹਨਾਂ ਨੇ ਵੀ ਐਲਾਨ ਕੀਤਾ ਹੈਗਾ ਕਿ ਉਹ ਵੀ ਮੇਅਰ ਦੀ ਹੈਮਿਲਟਨ ਦੀ ਇਲੈਕਸ਼ਨ ਜਿਹੜੀ ਆ ਉਹ ਲੜ ਰਹੇ ਨੇ। ਔਰ ਹੁਣ ਗੱਲ ਕਰਦੇ ਹੈਗੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਪੋਪ ਫ੍ਰਾਂਸਿਸ ਦਾ ਜਿਹੜਾ ਦੌਰਾ ਅੱਜ ਐਡਮਿੰਟਨ ਦੇ ਵਿੱਚ ਖਚਾ ਖਚ ਸੋਲਡ ਆਊਟ ਸਟੇਡੀਅਮ ਦੇ ਵਿੱਚ ਉਹ ਆਪਣੀ ਜਿਹੜੀ ਅਟੈਂਡ ਕਰ ਰਹੇ ਨੇ ਇਸ ਪ੍ਰੋਗਰਾਮ ਨੂੰ। ਯਾਦ ਰਹੇ ਕਿ ਕੱਲ੍ਹ ਪੋਪ ਫ੍ਰਾਂਸਿਸ ਦੁਆਰਾ ਮਾਫ਼ੀ ਮੰਗੀ ਗਈ ਸੀ ਇੰਡੀਜਨਸ ਕਮਿਊਨਿਟੀਜ਼ ਦੁਆਰਾ, ਜੋ ਵੀ ਰੈਜੀਡੈਂਸ਼ੀਅਲ ਸਕੂਲਸ ਦੇ ਵਿੱਚ ਅਬਿਊਸਿਸ ਹੋਏ ਨੇ ਉਸ ਦੇ ਤਹਿਤ ਜਿਹੜੀ ਹੈ ਇਹ ਮਾਫ਼ੀ ਮੰਗੀ ਗਈ ਸੀਗੀ। ਔਰ ਆਟਵਾ ਬੇਸਡ ਈ ਕਮਰਸ ਕੰਪਨੀ ਸ਼ੋਪੀਫਾਈ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ 10% ਜਿਹੜਾ ਸਟਾਫ ਹੈਗੇ ਉਹਦੇ ਵਿੱਚ ਕਟੌਤੀ ਕਰਨਗੇ ਔਰ ਜਿਹੜੀ ਖਾਲੀ ਦੇ ਵਿੱਚ ਕੋਵਿਡ ਆਇਆ ਸੀ ਉਹਦੇ ਕਾਰਨ ਬੜਾ ਨੁਕਸਾਨ ਹੋਇਆ। ਸੋ ਤਕਰੀਬਨ 1000 ਬੰਦਾ ਜਿਹੜਾ ਹੈ ਉਹਨੂੰ ਨੌਕਰੀ ਤੋਂ ਲੇ ਆਫ ਜਿਹੜਾ ਉਹ ਸ਼ੋਪੀਫਾਈ ਕਰਨ ਜਾ ਰਿਹਾ। ਹਾਕੀ ਕੈਨੇਡਾ ਦਾ ਜੋ ਕੰਮਕਾਜ ਹੋਇਆ ਔਰ ਜੋ ਜਿਹਦੇ ਵਿੱਚ ਕਿ ਸੈਕਸੁਅਲ ਅਸੋਲਟ ਜਿਹੜੇ ਐਲੀਗੇਸ਼ਨ ਲੱਗੇ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਇਸ ਵੇਲੇ ਹਾਊਸ ਆਫ ਕਾਮਨਸ ਦੀ ਜਿਹੜੀ ਕਮੇਟੀ ਹੈ ਉਹਦੇ ਸਾਹਮਣੇ ਟੈਸਟੀਫਾਈ ਜਿਹੜੇ ਨੇ ਹਾਕੀ ਕੈਨੇਡਾ ਦੇ ਜਿਹੜੇ ਲੀਡਰਸ ਨੇ ਉਹ ਇਸ ਸਮੇਂ ਕਰ ਰਹੇ ਨੇ। ਔਰ ਇਸ ਤੋਂ ਬਾਅਦ ਅਸੀਂ ਰੁਕ ਕਰਦੇ ਹੈਗੇ ਹਾਂ ਕੁਛ ਅੰਤਰਰਾਸ਼ਟਰੀ ਸਮਾਚਾਰ ਵੱਲ ਔਰ ਸਭ ਤੋਂ ਪਹਿਲਾਂ ਅਸੀਂ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਪਾਕਿਸਤਾਨ ਦੀ, ਜਿਹਦੇ ਵਿੱਚ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਅਲਵੀ ਸਾਹਿਬ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਕਿ ਅਗਲੇ ਆਰਮੀ ਚੀਫ ਨੂੰ ਸਮੇਂ ਤੋਂ ਪਹਿਲਾਂ ਅਪੁਆਇੰਟ ਕਰਨ ਦਾ ਕੋਈ ਵੀ ਨੁਕਸਾਨ ਜਿਹੜਾ ਉਹ ਨਹੀਂ ਹੋਏਗਾ। ਔਰ ਨਿਗਾਵਾਂ ਸਾਰਿਆਂ ਦੀਆਂ ਲੱਗੀਆਂ ਹੋਈਆਂ ਨੇ ਜੋ ਪੰਜਾਬ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਜੋ ਹਾਲ ਹੀ ਦੇ ਵਿੱਚ ਇਲੈਕਸ਼ਨ ਹੋਈ ਹੈ ਉਸ ਤੋਂ ਬਾਅਦ ਸਵੇਰਿੰਗ ਸੈਰੇਮਨੀ ਵੀ ਹੋ ਗਈ ਹੈ, ਸੁਪਰੀਮ ਕੋਰਟ ਆਪਣੀ ਵਰਡਿਕਟ ਜਿਹੜੀ ਹੈਗੀ ਹੈ ਅੱਜ ਦੇਣ ਜਾ ਰਿਹਾ, ਨਿਗਾਵਾਂ ਸਾਡੀਆਂ ਵੀ ਇਹਦੇ ਉੱਤੇ ਬਰਕਰਾਰ ਨੇ। ਔਰ ਹੁਣ ਅਸੀਂ ਰੁਕ ਕਰਦੇ ਹਾਂ ਸਿੱਧਾ ਇੰਡੀਆ ਵੱਲ, ਇੰਡੀਆ ਦੇ ਵਿੱਚ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ। ਸੋਨੀਆ ਗਾਂਧੀ ਜੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਤਕਰੀਬਨ 6 ਘੰਟੇ ਉਹਨਾਂ ਤੋਂ ਜਿਹੜੀ ਹੈ ਪੁੱਛਗਿੱਛ ਕੀਤੀ ਗਈ ਹੈਗੀ ਔਰ ਦੁਬਾਰਾ ਤੋਂ ਫਿਰ ਈਡੀ ਦਾ ਕਹਿਣਾ ਹੈ ਕਿ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਦੁਬਾਰਾ ਤੋਂ ਉਹਨਾਂ ਨੂੰ ਬੁਲਾਇਆ ਜਾਏਗਾ। ਉਸ ਦਰਮਿਆਨ ਕਾਂਗਰਸ ਦੇ ਕਈ ਵਰਕਰਸ ਦੁਆਰਾ ਪ੍ਰੋਟੈਸਟ ਜਾਰੀ ਨੇ। ਔਰ ਵਾਈ ਮੀਡੀਆ ਦੇ ਨਾਲ ਇੱਕ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਮਨੀਸ਼ ਸ਼ੰਕਰ ਅਈਅਰ ਦਾ ਇਹ ਦਾਅਵਾ ਕੀਤਾ ਹੈਗਾ ਕਿ 2024 ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੂੰ ਔਰ ਬੀਜੇਪੀ ਦੀ ਸਰਕਾਰ ਨੂੰ ਹਰਾਇਆ ਜਾ ਸਕਦਾ ਹੈ। ਲੇਕਿਨ ਇਹਦੇ ਵਾਸਤੇ ਮਨੀਸ਼ ਸ਼ੰਕਰ ਅਈਅਰ ਹੁਣਾਂ ਦਾ ਕਹਿਣਾ ਸੀਗਾ ਵਾਈ ਮੀਡੀਆ ਨੂੰ ਦਿੱਤੇ ਇਸ ਇੰਟਰਵਿਊ ਦੇ ਵਿੱਚ ਕਿ ਓਪੋਜੀਸ਼ਨ ਨੂੰ ਯੂਨਾਈਟ ਹੋਣਾ ਪਏਗਾ ਤਾਂ ਹੀ ਇਹ ਸੰਭਵ ਹੋ ਸਕਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਯੈਸ ਕੁਛ ਤਾਰੀਫ ਵੀ ਉਹਨਾਂ ਨੇ ਕੀਤੀ ਕਿ ਐਸ ਜੈਸ਼ੰਕਰ ਜਾਂ ਬੀਜੇਪੀ ਦੀ ਸਰਕਾਰ ਨੇ ਭਾਰਤ ਦੀ ਪੋਜੀਸ਼ਨ ਜਿਹੜੀ ਹੈ ਇਸ ਸਮੇਂ ਕਾਫੀ ਚੰਗੀ ਹੈ, ਪਰ ਉਹਨਾਂ ਨੇ ਕਿਹਾ ਹੈ ਕਿ ਇਕੱਲਾ ਬੀਜੇਪੀ ਨੂੰ ਹੀ ਇਹਦਾ ਕ੍ਰੈਡਿਟ ਨਹੀਂ ਦਿੱਤਾ ਜਾ ਸਕਦਾ। ਬਹੁਤ ਪੁਰਾਣੇ ਸਮੇਂ ਤੋਂ ਕਾਂਗਰਸ ਨੇ ਇਹਦੀ ਬੁਨਿਆਦ ਰੱਖੀ ਹੈ ਔਰ ਇੰਡੀਆ ਦੀ ਪੋਜੀਸ਼ਨ ਬਹੁਤ ਪੁਰਾਣੇ ਸਮੇਂ ਤੋਂ ਬਹੁਤ ਸਟਰੋਂਗ ਰਹੀ ਹੈ ਔਰ ਕਾਂਗਰਸ ਨੇ ਇਹਦੀ ਨੀਂਹ ਰੱਖੀ ਸੀ। ਬੀਜੇਪੀ ਨੂੰ ਸਿਰਫ ਤੁਸੀਂ ਇੰਨਾ ਕ੍ਰੈਡਿਟ ਦੇ ਸਕਦੇ ਹੋ ਕਿ ਬੀਜੇਪੀ ਨੇ ਭਾਰਤ ਦੀ ਜਿਹੜੀ ਪੋਜੀਸ਼ਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨੂੰ ਸਟਰੋਂਗ ਰੱਖਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮਨੀਸ਼ ਸ਼ੰਕਰ ਅਈਅਰ ਦਾ ਦਾਅਵਾ ਹੈ ਕਿ ਰਸ਼ੀਆ ਔਰ ਅਮਰੀਕਾ ਦੋਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ ਰੱਖਣ ਦੇ ਵਿੱਚ ਭਾਰਤ ਅੱਜ ਤੋਂ ਹੀ ਨਹੀਂ ਬਲਕਿ ਜਦੋਂ ਕੋਲਡ ਵਾਰ ਸੀਗਾ ਉਸ ਸਮੇਂ ਤੋਂ ਹੀ ਭਾਰਤ ਇਹਦੇ ਵਿੱਚ ਕਾਮਯਾਬ ਰਿਹਾ ਹੈ। ਭਾਰਤ ਦੀ ਨਾਨ ਅਲਾਈਨਮੈਂਟ ਪਾਲਿਸੀ, ਮਨੀਸ਼ ਸ਼ੰਕਰ ਅਈਅਰ ਦਾ ਦਾਅਵਾ ਹੈ ਕਿ ਕਾਂਗਰਸ ਨੇ ਇਹਦੀ ਬੁਨਿਆਦ ਰੱਖੀ ਸੀਗੀ, ਬੀਜੇਪੀ ਨੂੰ ਸਿਰਫ ਇਹ ਕ੍ਰੈਡਿਟ ਦਿੱਤਾ ਜਾ ਸਕਦਾ ਕਿ ਉਹਨਾਂ ਨੇ ਇਸ ਨੂੰ ਜਾਰੀ ਰੱਖਿਆ ਹੈ। ਬ੍ਰਿਟੇਨ ਦੇ ਜਿਹੜਾ ਇੰਟਰਵਿਊ ਹੈ ਤੁਸੀਂ ਉਹ ਚੈਨਲ ਵਾਈ ਦੇ ਉੱਤੇ ਦੇਖ ਸਕਦੇ ਹੋ। ਵੱਡੀ ਖਬਰ ਤੁਹਾਡੇ ਨਾਲ ਅਸੀਂ ਪੰਜਾਬ ਤੋਂ ਜਿਹੜੀ ਹੈ ਉਹ ਸਾਂਝੀ ਕਰ ਰਹੇ ਹੈਗੇ ਹਾਂ ਜਿੱਥੇ ਕਿ ਪੰਜਾਬ ਦੇ ਵਿੱਚ ਐਡਵੋਕੇਟ ਜਨਰਲ ਜਿਹੜੇ ਨੇ ਉਹ ਤਬਦੀਲ ਕਰ ਦਿੱਤੇ ਗਏ ਨੇ। ਕਾਰਨ ਅਸੀਂ ਤੁਹਾਨੂੰ ਦੱਸ ਦਈਏ ਕਿ ਅਨਮੋਲ ਰਤਨ ਸਿੱਧੂ ਹੁਣਾਂ ਨੇ ਆਪਣੀ ਪੋਜੀਸ਼ਨ ਤੋਂ ਜਿਹੜਾ ਉਹ ਅਸਤੀਫਾ ਦੇ ਦਿੱਤਾ ਹੈਗਾ। ਜਿੱਥੇ ਅਨਮੋਲ ਰਤਨ ਸਿੱਧੂ ਹੁਣਾਂ ਨੇ ਦੱਸਿਆ ਕਿ ਉਹਨਾਂ ਨੇ 19 ਜੁਲਾਈ ਨੂੰ ਹੀ ਆਪਣੀ ਪੋਜੀਸ਼ਨ ਤੋਂ ਅਸਤੀਫਾ ਦੇ ਦਿੱਤਾ ਸੀਗਾ। ਲੇਕਿਨ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਅਨਮੋਲ ਰਤਨ ਸਿੱਧੂ ਸਾਹਿਬ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੁਛ ਦਿਨ ਕਰਦੇ ਰਹੇ ਪਰ ਉਹ ਆਪਣੀ ਪੋਜੀਸ਼ਨ ਤੋਂ ਪਿੱਛੇ ਨਹੀਂ ਹਟੇ। ਨਵੇਂ ਬਣਨਗੇ ਐਡਵੋਕੇਟ ਜਨਰਲ ਵਿਨੋਦ ਗਈ, ਉਹਨਾਂ ਨੇ ਕਿਹਾ ਹੈ ਕਿ ਮੈਨੂੰ ਖੁਦ ਫੋਨ ਕਰਕੇ ਚੀਫ ਮਿਨਿਸਟਰ ਸਾਹਿਬ ਨੇ ਇਹ ਗੱਲ ਕਹੀ ਹੈ। ਯਾਦ ਰਹੇ ਕਿ ਵਿਨੋਦ ਗਈ ਕਈ ਇੰਪੋਰਟੈਂਟ ਕੇਸਿਸ ਦੇ ਵਿੱਚ ਪਹਿਲਾਂ ਬਤੌਰ ਬਚਾਵ ਵਕੀਲ ਦਾ ਕੰਮ ਵੀ ਕਰਦੇ ਰਹੇ ਨੇ, ਲੇਕਿਨ ਅਨਮੋਲ ਰਤਨ ਸਿੱਧੂ ਤੋਂ ਬਾਅਦ ਨਵੇਂ ਬਣੇ ਐਡਵੋਕੇਟ ਜਨਰਲ ਵਿਨੋਦ ਗਈ ਹੁਣਾਂ ਨੇ ਕਿਹਾ ਹੈ ਕਿ ਇਹਦੇ 'ਚ ਕੋਈ ਫਰਕ ਨਹੀਂ ਹੈ, ਉਹ ਵਕਾਲਤ ਦਾ ਕੰਮ ਕਰਦੇ ਰਹੇ ਨੇ, ਪੇਪਰ ਦੇ ਦਿਓ ਮੈਨੂੰ ਔਰ ਸਾਰੇ ਡਾਕੂਮੈਂਟ ਦੇ ਦਿਓ। ਜਿਹਦੇ ਬਾਰੇ ਕਿ ਵਿਨੋਦ ਗਈ ਨੇ ਕਿਹਾ ਹੈ ਕਿ ਪਹਿਲਾਂ ਮੈਂ ਡਿਫੈਂਸ ਦਾ ਕੰਮ ਕਰਦਾ ਰਿਹਾ, ਹੁਣ ਮੈਂ ਸਰਕਾਰੀ ਪੱਖ ਦਾ ਵਕੀਲ ਬੜੀ ਵਧੀਆ ਤਰੀਕੇ ਨਾਲ ਕੰਮ ਜਿਹੜਾ ਉਹ ਕਰਾਂਗਾ। ਪਰਸਨਲ ਰੀਜ਼ਨਸ, ਨਿੱਜੀ ਕਾਰਨ ਦੇ ਕਾਰਨ ਜਿਹੜਾ ਅਸਤੀਫਾ ਦਿੱਤਾ ਜਾ ਰਿਹਾ ਹੈ ਇਹ ਕਹਿਣਾ ਹੈਗਾ ਅਨਮੋਲ ਰਤਨ ਸਿੱਧੂ ਹੋਣਾ ਦਾ। ਇਹਦੇ ਬਾਰੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ। ਸਭ ਤੋਂ ਪਹਿਲਾਂ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ ਕਿਹਾ ਹੈ ਕਿ ਫੇਰਬਦਲ ਜਿਹੜਾ ਉਹ ਅਕਸਰ ਹੁੰਦਾ ਰਹਿੰਦਾ ਹੈਗਾ ਸਰਕਾਰ ਦੇ ਕੰਮਕਾਜ ਦੇ ਵਿੱਚ ਔਰ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਸਾਹਿਬ ਦੀਆਂ ਸੇਵਾਵਾਂ ਜਿਹੜੀਆਂ ਉਹ ਸੀਲ ਜਾਰੀ ਲੈਣ ਇਸੇ ਤਰ੍ਹਾਂ ਲੈਣਾ ਜਾਰੀ ਰੱਖਾਂਗੇ। ਹੁਣ ਇਸ ਮਾਮਲੇ ਦੇ ਵਿੱਚ ਅਸੀਂ ਦੱਸ ਦਈਏ ਕਿ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਹੈਗਾ ਹੈ ਕਿ ਜੋ ਨਵੇਂ ਬਣੇ ਨੇ ਇਸ ਵੇਲੇ ਵਿਨੋਦ ਕਈ ਸਾਹਿਬ, ਉਹਨਾਂ ਨੇ ਜਿਹੜੇ ਪੁਰਾਣੇ ਕੇਸਿਸ ਹੈਂਡਲ ਕੀਤੇ ਨੇ ਉਹਦੇ ਉੱਤੇ ਵੀ ਜਿਹੜੇ ਨੇ ਉਹ ਸਵਾਲ ਖੜੇ ਕੀਤੇ ਜਾ ਰਹੇ ਨੇ। ਇਸ ਦਰਮਿਆਨ ਓਪੋਜੀਸ਼ਨ ਨੇ ਆਪਣਾ ਬਿਆਨ ਦਾਗ ਦਿੱਤਾ ਹੈਗਾ, ਜਿਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਨਮੋਲ ਰਤਨ ਸਿੱਧੂ ਹੋਣਾ ਨੂੰ ਆਜ਼ਾਦੀ ਦੇ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀਗਾ। ਇੱਕ ਤੇ ਲਾਅ ਆਫੀਸਰ ਸੀ ਜਿਹੜੀ ਅਪੁਆਇੰਟਮੈਂਟ ਹੈਗੀ ਹੈ ਉਹਨੂੰ ਲੈ ਕੇ ਮਤਭੇਦ ਸੀਗੇ। ਐਲੀਗੇਸ਼ਨ ਹੈ ਓਪੋਜੀਸ਼ਨ ਦਾ, ਉਹਨਾਂ ਦਾ ਇਲਜ਼ਾਮ ਹੈ ਕਿ ਆਪਣੇ ਸਿਫਾਰਸ਼ੀ ਬੰਦਿਆਂ ਨੂੰ ਲਾਅ ਆਫੀਸਰ ਲਗਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਸਰਕਾਰ ਦੀ ਸੀਗੀ, ਜਿਹਨੂੰ ਸ਼ਾਇਦ ਅਨਮੋਲ ਰਤਨ ਸਿੱਧੂ ਨਹੀਂ ਮੰਨ ਰਹੇ ਸੀਗੇ ਕਿ ਸਿਫਾਰਸ਼ੀ ਅਫਸਰਾਂ ਨੂੰ ਲਗਾਉਣਾ ਇਹ ਇੱਕ ਟਕਰਾਵ ਦਾ ਕਾਰਨ ਬਣ ਸਕਦਾ ਹੈ। ਦੂਸਰਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬੇਅਦਬੀਆਂ ਦਾ ਮਾਮਲਾ ਹੈ ਕਿ ਉਸ ਮਾਮਲੇ ਦੇ ਵਿੱਚ ਕੋਈ ਗੜਬੜ ਹੋ ਰਹੀ ਹੈ, ਇਹਦੇ ਬਾਰੇ ਵੀ ਸਵਾਲ ਬਰਕਰਾਰ ਨੇ। ਓਪੋਜੀਸ਼ਨ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਜਿਹੜੀ ਸਾਰੀ ਸਰਕਾਰ ਹੈ ਉਹ ਦਿੱਲੀ ਤੋਂ ਚੱਲ ਰਹੀ ਹੈ, ਦਿੱਲੀ ਤੋਂ ਪੁੱਛੇ ਬਿਨਾਂ ਕੋਈ ਵੀ ਕੰਮ ਜਿਹੜਾ ਉਹ ਨਹੀਂ ਹੁੰਦਾ। ਰਾਘਵ ਚੱਡਾ ਆਪਣੀ ਮਰਜ਼ੀ ਮੁਤਾਬਿਕ ਕੰਮ ਕਰਾਉਂਦੇ ਨੇ, ਜਿਹਦੇ ਕਾਰਨ ਕਿ ਇੱਥੇ ਜਿਹੜੇ ਬਹੁਤ ਸਾਰੇ ਆਫੀਸਰਸ ਨੇ, ਜਿਹੜੇ ਬਿਊਰੋਕਰੇਸੀ ਆ ਉਹਦਾ ਦਮ ਘੁੱਟ ਰਿਹਾ। ਇੱਥੇ ਅਸੀਂ ਇਹ ਜ਼ਰੂਰ ਜ਼ਿਕਰ ਕਰ ਦਈਏ ਕਿ ਕਿਆ ਇਹ ਤਬਦੀਲੀ ਸਿਰਫ ਹੋਣੀ ਹੋਈ ਹੈ, ਪਿਛਲੇ ਕੁਛ ਦਿਨਾਂ ਦੇ ਵਿੱਚ ਤਿੰਨ ਬੜੇ ਅਫਸਰ ਜਿਹੜੇ ਨੇ ਉਹਨਾਂ ਨੇ ਆਪਣੀ ਪੋਜੀਸ਼ਨ ਤੋਂ ਅਸਤੀਫਾ ਦੇ ਦਿੱਤਾ ਹੈ। ਓਪੋਜੀਸ਼ਨ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਹੈ ਇਨਸਟੇਬਲ ਹੈ, ਕੁਛ ਹੀ ਦਿਨਾਂ 'ਚ ਤੁਸੀਂ ਦੇਖ ਲਓ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਉਹ ਅਸਤੀਫੇ ਆਏ ਨੇ। ਕਿਉਂ ਆਏ ਨੇ ਇੱਕ ਤੋਂ ਬਾਅਦ ਇੱਕ ਅਸਤੀਫੇ, ਇਹ ਓਪੋਜੀਸ਼ਨ ਦਾ ਸਵਾਲ ਹੈ। ਲੇਕਿਨ ਜੇ ਅਸੀਂ ਧਿਆਨ ਦੇ ਨਾਲ ਦੇਖੀਏ ਤਾਂ ਪਹਿਲਾਂ ਵੀ ਐਸਾ ਹੁੰਦਾ ਰਿਹਾ ਹੈ, ਜੇ ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜੀਆਂ ਤਬਦੀਲੀਆਂ ਨੇ ਉਹ ਹੁੰਦੀਆਂ ਰਹੀਆਂ ਨੇ। ਸੋ ਐਸਾ ਨਹੀਂ ਹੈ ਕਿ ਹੁਣੇ ਹੀ ਕੋਈ ਇਹ ਨਵੀਂ ਜਿਹੜੀ ਇਹ ਡਿਵੈਲਪਮੈਂਟ ਹੈ। ਇਸ ਤੋਂ ਪਹਿਲਾਂ ਵੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਸ ਵੇਲੇ ਵੀ ਚੰਨੀ ਸਾਹਿਬ ਦੇ ਚੀਫ ਮਿਨਿਸਟਰ ਬਣਦਿਆਂ ਹੀ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਤਬਦੀਲ ਕਰ ਦਿੱਤੀਆਂ ਸੀ। ਔਰ ਪਿਛਲੇ ਜੀ ਅਸੀਂ 10 ਮਹੀਨਿਆਂ ਦਾ ਰਿਕਾਰਡ ਦੇਖ ਲਈ ਹੈ ਜਿਹਦੇ ਵਿੱਚ ਕਿ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ, ਹੁਣ ਆਮ ਆਦਮੀ ਪਾਰਟੀ ਸਰਕਾਰ ਹੈ। ਪਿਛਲੇ 10 ਮਹੀਨਿਆਂ ਦੇ ਵਿੱਚ ਐਡਵੋਕੇਟ ਜਨਰਲ ਸਾਡੇ ਕੋਲ ਪੰਜਾਬ ਦੇ ਵਿੱਚ 5 ਆਏ ਨੇ, 5 ਐਡਵੋਕੇਟ ਜਨਰਲ ਇੰਕਲੂਡਿੰਗ ਜਿਹੜੇ ਹੁਣ ਨਵੇਂ ਐਡਵੋਕੇਟ ਜਨਰਲ ਵਿਨੋਦ ਕਈ ਬਣੇ ਨੇ ਉਹਨਾਂ ਨੂੰ ਵੀ ਜੇ ਸ਼ਾਮਿਲ ਕਰ ਲਈਏ ਤਾਂ 10 ਮਹੀਨੇ 'ਚ 5 ਐਡਵੋਕੇਟ ਜਨਰਲ ਆਏ ਨੇ। 3 ਐਡਵੋਕੇਟ ਜਨਰਲ ਕਾਂਗਰਸ ਦੇ ਸਮੇਂ ਸੀਗੇ ਔਰ ਹੁਣ 2 ਐਡਵੋਕੇਟ ਜਨਰਲ ਜਿਹੜੇ ਨੇ ਇਹਨਾਂ 6 ਮਹੀਨਿਆਂ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਦੇ ਦਰਮਿਆਨ ਆ ਗਏ ਨੇ। ਔਰ ਖੇਡ ਸਮਾਚਾਰ ਦੇ ਵਿੱਚ ਅਸੀਂ ਦੱਸ ਦਈਏ ਕਿ ਭਾਰਤ ਦੀ ਟੀਮ ਦਾ ਵੈਸਟ ਇੰਡੀਜ਼ ਦੇ ਨਾਲ ਜਿਹੜਾ ਤੀਸਰਾ ਔਰ ਆਖਰੀ ਵਨਡੇ ਇੰਟਰਨੈਸ਼ਨਲ ਮੈਚ ਹੈਗਾ ਉਹ ਕੱਲ੍ਹ ਸਵੇਰੇ 9:30 ਵਜੇ ਸਾਡੇ ਟੋਰੋਂਟੋ ਟਾਈਮ ਦੇ ਵਿੱਚ ਸ਼ੁਰੂ ਹੋ ਜਾਏਗਾ। ਸੀਰੀਜ਼ ਭਾਰਤ ਨੇ ਪਹਿਲਾਂ ਹੀ 2-0 ਦੇ ਨਾਲ ਜਿੱਤ ਲਈ ਹੈ। ਇਸ ਤੋਂ ਬਾਅਦ ਫਰਾਈਡੇ ਤੋਂ ਜਿਹੜੀ T20 ਸੀਰੀਜ਼ ਹੈਗੀ ਉਹਦੀ ਸ਼ੁਰੂਆਤ ਹੋਏਗੀ। ਸ਼੍ਰੀਲੰਕਾ ਔਰ ਪਾਕਿਸਤਾਨ ਦੇ ਵਿੱਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਵਿੱਚ ਸ਼੍ਰੀਲੰਕਾ ਦੀ ਟੀਮ ਦਾ ਸਕੋਰ ਦੱਸਦੀ ਹੈ 378 ਰਨ ਆਲ ਆਊਟ ਪਹਿਲੀ ਇਨਿੰਗਸ ਦੇ ਵਿੱਚ। ਉਸ ਤੋਂ ਬਾਅਦ ਪਾਕਿਸਤਾਨ ਨੇ ਬਣਾਏ 231 ਰਨ ਆਲ ਆਊਟ। ਉਸ ਤੋਂ ਬਾਅਦ ਸ਼੍ਰੀਲੰਕਾ ਨੇ ਦੂਸਰੀ ਪਾਰੀ 'ਚ ਬਣਾਏ 176 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ। ਸ਼੍ਰੀਲੰਕਾ ਇਸ ਵੇਲੇ 323 ਰਨਾਂ ਦੀ ਜਿਹੜੀ ਲੀਡ ਹੈ ਉਹਨਾਂ ਕੋਲ ਮੌਜੂਦ ਹੈ। ਔਰ ਅੱਜ ਇੰਡੀਆ ਦੇ ਵਿੱਚ ਔਰ ਹੋਰ ਕਈ ਇਲਾਕਿਆਂ ਦੇ ਵਿੱਚ ਜਿਹੜਾ ਹੈਗਾ ਕਾਰਗਿਲ ਵਿਜੇ ਦਿਵਸ ਜਿਹੜਾ ਹੈਗਾ ਇਸ ਮੌਕੇ ਦੇ ਉੱਤੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਦੇ ਉੱਤੇ ਭਾਰਤ ਦੇ ਨਵੇਂ ਬਣੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਉਹਨਾਂ ਨੇ ਵੀ ਸ਼ਹੀਦਾਂ ਨੂੰ ਜਿਹੜੀ ਆ ਉਹ ਸ਼ਰਧਾਂਜਲੀ ਦਿੱਤੀ ਹੈ। ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹਨਾਂ ਨੇ ਵੀ ਸ਼ਹੀਦਾਂ ਨੂੰ ਜਿਹੜੀ ਸ਼ਰਧਾਂਜਲੀ ਦਿੱਤੀ ਹੈ। ਅੱਜ ਕੈਪਟਨ ਵਿਕਰਮ ਬੱਤਰਾ ਜਿਨ੍ਹਾਂ ਦੇ ਉਹ ਮਸ਼ਹੂਰ ਕਥਨ ਸੀ ਇਹ ਦਿਲ ਮੰਗੇ ਬੋਰ, ਅੱਜ ਉਹਨੂੰ ਬੜਾ ਯਾਦ ਕੀਤਾ ਜਾ ਰਿਹਾ ਹੈ। ਔਰ ਗੀਤ ਅਸੀਂ ਤੁਹਾਡੇ ਲਈ ਪਲੇ ਕਰ ਰਹੇ ਹੈਗੇ ਹਾਂ ਕਾਰਗਿਲ ਵਿਜੇ ਦਿਵਸ ਦੇ ਇਸ ਮੌਕੇ ਦੇ ਉੱਤੇ।
ਕਰ ਚਲੇ ਹਮ ਫਿਦਾ ਜਾਨ ਤਨ ਸਾਥੀਓ, ਅਬ ਤੁਮਾਰੇ ਹਵਾਲੇ ਵਤਨ ਸਾਥੀਓ। ਕਰ ਚਲੇ ਹਮ ਫਿਦਾ ਜਾਨ ਤਨ ਸਾਥੀਓ, ਅਬ ਤੁਮਾਰੇ ਹਵਾਲੇ ਵਤਨ ਸਾਥੀਓ। ਸਾਸ ਥੰਮ जमती गई, नब्ज जमती गई, फिर भी बढ़ते कदम को न रुकने दिया। कट गए सर हमारे तो कुछ गम नहीं, सर हिमालय का हमने न झुकने दिया। मरते मरते रहा बाक बन साथियों, अब तुम्हारे हवाले वतन साथियों। कर चले हम फिदा जान तन साथियों, अब तुम्हारे हवाले वतन साथियों।
ਪਹਿਲਾਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਜਿੱਥੇ ਅਸੀਂ ਇਹ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਸ਼ਹੀਦ ਜਿਹੜੇ ਨੇ, ਚਾਹੇ ਉਹ ਇੰਡੀਆ ਦੇ ਨੇ, ਪਾਕਿਸਤਾਨ ਦੇ ਨੇ, ਫੋਰ ਦੈਟ ਮੈਟਰ ਕਿਸੇ ਵੀ ਕੰਟਰੀ ਦੇ ਨੇ, ਚਾਈਨਾ ਦੇ ਵੀ ਹੈਗੇ, ਕਿਸੇ ਵੀ ਕੰਟਰੀ ਦੇ ਨੇ, ਦੇ ਆਲ ਫਾਈਟ ਫੋਰ ਦੇਅਰ ਕੰਟਰੀ। ਸੋ ਸਾਡਾ ਸਾਰਿਆਂ ਨੂੰ ਸਲੂਟ ਹੈ। ਔਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਦੁਬਾਰਾ ਕੋਈ ਐਸਾ ਮਾਹੌਲ ਨਾ ਹੋਏ। ਔਰ ਅੱਜ ਵੀ ਜੋ ਰਸ਼ੀਆ ਔਰ ਯੂਕਰੇਨ ਦੇ ਵਿੱਚ ਜਿਹੜੀ ਜੰਗ ਹੈ, ਜਿਹਦੇ ਵਿੱਚ ਕਿ ਵੀ ਆਰ ਲੂਜ਼ਿੰਗ ਲਾਈਫਸ ਐਵਰੀ ਸਿੰਗਲ ਡੇ, we can just hope and pray ke eh jehdi jang hegi hai jaldi to jaldi jehdi hai oh ruke, aur ide vich main samajhda hai ke bahut sari sadiyan jehdiyan badiyan taaqatan ne important role ada kar sakdiyan ne, but bahut baar khair fir discussion jehda lambi ho jayegi, par bahut baar sochde hai ke ide vich hor badi sare factors ide vich involved ne। ਅੱਜ ਅਸੀਂ ਇਹ ਡਿਸਕਸ਼ਨ ਨਹੀਂ ਕਰਾਂਗੇ ਕਿਉਂਕਿ ਫਿਰ ਇਹ ਡਿਸਕਸ਼ਨ ਡਿਫਰੈਂਟ ਤਰਫ ਚਲੀ ਜਾਏਗੀ। ਸਾਡੇ ਕੋਲ ਅੱਜ ਕਾਫੀ ਸਾਰੇ ਹੋਰ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਨੇ ਉਹ ਮੌਜੂਦ ਨੇ। ਸਵਾਗਤ ਕਰਾਂਗੇ ਅਸੀਂ ਇਸ ਮੌਕੇ ਦੇ ਉੱਤੇ ਸੌਰਭ ਚੱਡਾ ਜੀ ਦਾ। ਚੱਡਾ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਇਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ
ਜੀ। ਥੈਂਕ ਯੂ ਵੈਰੀ ਮੱਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ। ਤੁਹਾਡੇ ਵੱਲੋਂ ਮੈਸੇਜ ਆ ਰਹੇ ਨੇ, ਕਮਲਜੀਤ ਜੀ ਦਾ ਕਹਿੰਦਾ ਹੈ ਕਿ ਜੀ ਬਹੁਤ ਵਧੀਆ ਤੁਸੀਂ ਗੀਤ ਪਲੇ ਕੀਤਾ। ਥੈਂਕ ਯੂ ਸੋ ਮਚ ਕਮਲ, ਕਮਲਜੀਤ ਭੈਣ ਜੀ, ਥੈਂਕ ਯੂ ਸੋ ਮਚ। ਔਰ ਤੁਸੀਂ ਕਿਹਾ ਕਿ ਜੀ ਇੱਕ ਹੋਰ ਗੀਤ ਪਲੇ ਕਰੋ, ਜੋ ਸ਼ਹੀਦ ਉਨਕੀ ਯਾਦ ਕਰੋ ਕੁਰਬਾਨੀ। ਬਿਲਕੁਲ ਜੀ, ਅਸੀਂ ਕਾਰਗਿਲ ਵਿਜੇ ਦਿਵਸ ਦੇ ਉੱਤੇ, ਮੈਂ ਇੱਥੇ ਦੱਸਦਾ ਕਿ ਕਾਰਗਿਲ ਦੇ ਉੱਤੇ ਡਿਟੇਲ ਪ੍ਰੋਗਰਾਮ, ਕਿਉਂਕਿ ਰੇਡੀਓ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਹੈ ਕਿ ਟਾਈਮ ਲਿਮਿਟਡ ਹੁੰਦਾ ਹੈ। ਸੋ ਅਸੀਂ ਚੈਨਲ ਵਾਈ ਦੇ ਉੱਤੇ ਕਾਰਗਿਲ ਦੀ ਬੈਕਗਰਾਉਂਡ ਕੀ ਸੀਗੀ, ਕਿੱਦਾਂ ਹੋਇਆ ਸਾਰਾ, ਉਹਦੇ ਤੇ ਖਾਸ ਪ੍ਰੋਗਰਾਮ ਪੇਸ਼ ਕਰਾਂਗੇ। ਔਰ ਕੈਪਟਨ ਵਿਕਰਮ ਬੱਤਰਾ, ਉਹਨਾਂ ਨੂੰ ਵੀ ਇੱਕ ਟ੍ਰਿਬਿਊਟ ਜਿਹੜਾ ਉਹ ਚੈਨਲ ਵਾਈ ਦੇ ਉੱਤੇ ਤੁਸੀਂ ਦੇਖੋਗੇ, ਤੁਹਾਨੂੰ ਵਧੀਆ ਲੱਗੇਗਾ। ਔਰ ਪੂਰੀ ਡਿਸਕਸ਼ਨ ਬੈਕਗਰਾਉਂਡ ਵੀ ਪੂਰੀ ਤੁਹਾਨੂੰ ਦੱਸਾਂਗਾ ਕਿ ਕਿੱਦਾਂ ਹੋਇਆ ਕਾਰਗਿਲ ਦੀ ਜੰਗ, ਔਰ ਪੂਰੀ ਉਹ ਵੀ ਜ਼ਰੂਰ ਅਸੀਂ ਪੇਸ਼ ਕਰਾਂਗੇ, ਠੀਕ ਹੈ ਜੀ। ਤੁਹਾਡੇ ਲਈ ਕੈਪਟਨ ਵਿਕਰਮ ਬੱਤਰਾ ਲਈ ਖਾਸ ਇੱਕ ਟ੍ਰਿਬਿਊਟ ਜਿਹੜੀ ਉਹ ਵੀ ਜ਼ਰੂਰ ਪੇਸ਼ ਕਰਾਂਗੇ। ਸੋ ਸਾਡੇ ਕੋਲ ਰੇਡੀਓ 'ਚ ਤੁਹਾਨੂੰ ਪਤਾ ਹੈ ਸਮੇਂ ਸੀਮਾ ਦਾ ਸਾਨੂੰ ਥੋੜ੍ਹਾ ਜਿਹਾ ਖਿਆਲ ਰੱਖਣਾ ਪੈਂਦਾ, ਟਾਈਮ ਦੀਆਂ ਸਾਡੇ ਕੋਲ ਰਿਸਟ੍ਰਿਕਸ਼ਨਸ ਹੁੰਦੀਆਂ ਨੇ। ਸੋ ਵਿਲ ਡੂ ਦੈਟ। ਔਰ ਵੀਕਐਂਡ ਦੇ ਉੱਤੇ ਹੋਏਗਾ, ਇਸ ਵੀਕਐਂਡ ਦੇ ਉੱਤੇ ਸਾਰਾ ਇੱਕ ਖਾਸ ਸਪੈਸ਼ਲ ਰਿਪੋਰਟ ਤੁਸੀਂ ਦੇਖ ਸਕੋਗੇ। ਇੱਕ ਵਾਰ ਫਿਰ ਸਾਡਾ ਪ੍ਰਣਾਮ ਹੈ ਜੀ ਉਹਨਾਂ ਸ਼ਹੀਦਾਂ ਨੂੰ, ਸੁਪਰੀਮ ਸੈਕਰੀਫਾਈਸ ਦੇ ਹੈਵ ਮੇਡ ਫੋਰ ਦਾ ਕੰਟਰੀ। ਸਾਨੂੰ ਇੱਕ ਚੀਜ਼ ਜ਼ਰੂਰ ਹੈ, ਦੇਖੋ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਨਾ, ਜਦੋਂ ਮੋਸਟ ਕਹਿਤਾ ਤਾਂ ਫਿਰ ਮੋਸਟ ਹੋ ਗਿਆ ਨਾ, ਸਭ ਤੋਂ ਉੱਪਰ ਹੋ ਗਈ ਕੈਨੇਡਾ। ਲੇਕਿਨ ਜਿੱਥੋਂ ਅਸੀਂ ਆਏ ਹਾਂ, ਚਾਹੇ ਕੋਈ ਕਿਤੋਂ ਵੀ ਆਇਆ, ਕੋਈ ਵੀਅਤਨਾਮ ਤੋਂ ਆਇਆ, ਕੋਈ ਤਾਇਵਾਨ ਤੋਂ ਆਇਆ, ਕੋਈ ਸਿੰਗਾਪੁਰ ਤੋਂ, ਕੋਈ ਪਾਕਿਸਤਾਨ, ਅਫਗਾਨਿਸਤਾਨ, ਅਸੀਂ ਕੋਈ ਇੰਡੀਆ ਤੋਂ ਆਇਆ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਉਹ ਪੈਦਾਇਸ਼ ਜਿੱਥੇ ਹੋਈ ਹੈ ਉਸ ਮਿੱਟੀ ਦੇ ਅਸੀਂ ਬਣੇ ਹਾਂ। ਔਰ ਹਮੇਸ਼ਾ ਸਾਨੂੰ ਇਹ ਉਮੀਦ ਹੈ ਕਿ ਉਹ ਸਾਡੀ ਕੰਟਰੀ ਜਿਹੜੀ ਹੈ ਉੱਥੇ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਖੁਸ਼ੀਆਂ ਮਾਨਣ, ਵਧੀਆ ਤਰੀਕੇ ਨਾਲ ਰਹਿਣ। ਸੋ ਇਹ ਸਾਡੀ ਦੁਆ ਹਮੇਸ਼ਾ ਚੰਗੀ ਹੋਣੀ ਚਾਹੀਦੀ ਉਹਨਾਂ ਵਾਸਤੇ, ਕਦੇ ਵੀ ਅਸੀਂ ਗਲਤ ਗੱਲ ਨਾ ਆਪਣੇ ਕੱਢੀਏ। ਹਾਂ, ਕੋਈ ਪੁੱਛੇਗਾ ਜੀ ਉੱਥੇ ਕ੍ਰਾਈਮ ਹੈ, ਹਾਂਜੀ ਕ੍ਰਾਈਮ ਹੈ, ਗਰੀਬੀ ਹੈ, ਹੈਗੀ ਹੈ, ਕਰਪਸ਼ਨ ਹੈ, ਹੈਗੀ ਹੈ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ, ਉੱਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ, ਲੇਕਿਨ ਦੁਆਵਾਂ ਸਾਡੀਆਂ ਉੱਥੇ ਦੇ ਲੋਕਾਂ ਦੇ ਨਾਲ ਔਰ ਉਸ ਮੁਲਕ ਦੀ ਤਰੱਕੀ ਔਰ ਪ੍ਰੋਸਪੈਰਿਟੀ ਵਾਸਤੇ ਹਮੇਸ਼ਾ ਰਹਿਣਗੀਆਂ। ਮੈਂ ਰਿਕੁਐਸਟ ਕਰਾਂਗਾ ਕਾਲਰਸ ਨੂੰ, ਜੇ ਤੁਸੀਂ ਥੋੜ੍ਹਾ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ, ਕਿਉਂਕਿ ਅਸੀਂ ਇੱਕ ਇੰਪੋਰਟੈਂਟ ਟੋਪਿਕ ਜਿਹੜਾ ਹੁਣ ਉਹ ਡਿਸਕਸ ਕਰਨ ਜਾ ਰਹੇ ਹਾਂ, ਉਹ ਅਸੀਂ ਸੁਣ ਲਈਏ, ਫਿਰ ਅਸੀਂ ਕਾਲ ਤੁਹਾਡੀਆਂ ਲਵਾਂਗੇ ਔਰ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਜਾਰੀ ਰਹੇਗੀ, ਠੀਕ ਹੈ ਜੀ। ਥੈਂਕ ਯੂ ਸੋ ਮਚ ਫੋਰ ਆਲ ਦਾ ਵੰਡਰਫੁਲ ਫੀਡਬੈਕ। ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਮਿਸਟਰ ਚੱਡਾ ਦੇ ਨਾਲ। ਮੈਂ ਇੱਥੇ ਪਹਿਲਾਂ ਜ਼ਰੂਰ ਜ਼ਿਕਰ ਕਰ ਦੇਵਾਂ, ਜਦੋਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਆਵੇ, ਜਦੋਂ ਰਿਟਾਇਰਮੈਂਟ ਦੀ ਗੱਲ ਆਵੇ, ਜਦੋਂ ਗੱਲ ਆਏ ਵੈਲਥ ਕ੍ਰੀਏਸ਼ਨ ਦੀ, ਤੇ ਆਲਵੇਜ਼ ਰਿਮੈਂਬਰ ਮਿਸਟਰ ਚੱਡਾ, ਤੁਸੀਂ ਇਹਨਾਂ ਨੂੰ ਕਾਲ ਕਰੋ 416-350-55। ਕੱਲ ਮੈਂ ਇੱਕ ਚੱਡਾ ਸਾਹਿਬ, ਮੈਂ ਕੱਲ ਨਾ ਇੱਕ ਮੀਟਿੰਗ 'ਚ ਗਿਆ, ਤੇ ਮੀਟਿੰਗ 'ਚ ਸਾਨੂੰ ਤਕਰੀਬਨ ਇੱਕ ਮੀਟਿੰਗ 'ਚ ਗਿਆ, ਉੱਥੇ ਇੱਕ ਤਕਰੀਬਨ ਇੱਕ ਘੰਟਾ ਲੱਗ ਗਿਆ ਡਿਸਕਸ ਕੀਤਾ ਸਾਰੀ ਚੀਜ਼। ਫਿਰ ਅਗਲੀ ਮੀਟਿੰਗ ਉੱਥੇ ਮੈਨੂੰ ਤਕਰੀਬਨ ਡੇਢ ਘੰਟਾ ਲੱਗ ਗਿਆ, ਤੇ ਮੇਰੇ ਕਲੀਗਸ ਮੇਰੇ ਨਾਲ ਗੱਲ ਕਰ ਰਹੇ ਸੀ, ਉਹ ਕਹਿੰਦੇ ਜੀ ਤੁਸੀਂ ਅੱਧੇ ਘੰਟੇ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਤੁਸੀਂ ਇੱਕ ਘੰਟਾ ਲਗਾ ਦਿੱਤਾ, ਇੱਕ ਅੱਧੇ ਘੰਟੇ ਦੀ ਮੀਟਿੰਗ 'ਚ ਉਹਦੇ ਤੁਸੀਂ ਡੇਢ ਘੰਟਾ ਲਗਾ ਦਿੱਤਾ। ਮੈਂ ਤੁਹਾਡਾ ਐਗਜ਼ਾਮਪਲ ਕੋਟ ਕੀਤਾ, ਮੈਂ ਕਿਹਾ ਤੁਹਾਨੂੰ ਪਤਾ ਰੇਡੀਓ ਤੇ ਆਉਂਦੇ ਨੇ ਮਿਸਟਰ ਚੱਡਾ ਤੇ ਉਹ ਦਿਨ ਦੇ ਵਿੱਚ ਇੱਕ ਅਪੁਆਇੰਟਮੈਂਟ ਕਰਦੇ ਨੇ
ਜੀ
ਔਰ ਮੈਂ ਕਿਹਾ ਕਿ ਜਦੋਂ ਅਸੀਂ ਕਿਸੇ ਵੀ ਕਸਟਮਰ ਨੂੰ ਲੈਣਾ ਹੈ ਤੇ ਉਹਦੀ ਨੀਡ ਸਮਝਣੀ ਹੈ ਔਰ ਮੈਂ ਚੱਡਾ ਸਾਹਿਬ ਵੀ ਇਸ ਗੱਲ ਨਾਲ ਬੜਾ ਸਹਿਮਤ ਆ ਉਹ ਕਹਿੰਦੇ ਫਿਰ ਤੁਸੀਂ ਵੀ ਇੱਕ ਅਪੁਆਇੰਟਮੈਂਟ ਕਰਿਆ ਕਰੋਗੇ ਮੈਂ ਕਿਹਾ ਜੀ ਆਈ ਡੋਂਟ ਹੈਵ ਦੈਟ ਲਗਜ਼ਰੀ ਚੱਡਾ ਸਾਹਿਬ ਇੰਨਾ ਮੈਂ ਹੀ ਗੱਲ ਕੀਤੀ ਕਦੇ ਤੁਸੀਂ ਵੀ ਕੀ ਕਰਿਆ ਕਰੋਗੇ ਮੈਂ ਕਿਹਾ ਨਹੀਂ ਮੇਰੇ ਕੋਲ ਚੱਡਾ ਸਾਹਿਬ ਤੇ ਮੈਂ ਕਿਹਾ ਬਹੁਤ ਬੜੇ ਆਦਮੀ ਨੇ ਆਈ ਡੋਂਟ ਹੈਵ ਦੈਟ ਲਗਜ਼ਰੀ ਮੈਂ ਕਿਹਾ ਮੈਂ ਪਰ ਅੱਧੇ ਘੰਟੇ ਦੀ ਬਜਾਏ ਸਰ ਪਤਾ ਕੀ ਹੈ ਜਦੋਂ ਕਸਟਮਰ ਮੈਂ ਕਿਹਾ ਜੀ ਮੈਂ ਵੀ ਕਰ ਸਕਦਾ ਕਿ ਪੈਸੇ ਲਏ ਡੀਲ ਇੱਕ ਜਗ੍ਹਾ ਮੈਂ ਗਿਆ ਉਹ ਡੀਲ ਉਹਨਾਂ ਨੇ ਐਡ ਬਣਾਈ ਹੋਈ ਸੀ ਪਹਿਲਾਂ ਹੀ ਡੀਲ ਫਾਈਨਲ ਹੀ ਸੀਗੀ ਉਹਨਾਂ ਨੇ ਐਡ ਪਹਿਲਾਂ ਹੀ ਬਣਾਈ ਹੋਈ ਸੀ ਡੀਲ ਫਾਈਨਲ ਸੀ ਉਹਨਾਂ ਕਿਹਾ ਜੀ ਆਹ ਚੁੱਕੋ ਸਾਲ ਦਾ ਪੈਸਾ ਤੁਹਾਡੇ ਨਾਲ ਤੁਹਾਡਾ ਸਭ ਤੋਂ ਪਹਿਲਾਂ ਮੀਡੀਆ ਐਡ ਤੁਹਾਨੂੰ ਕਰਨੀ ਹੈ ਅਸੀਂ ਦੋ ਤਿੰਨ ਸਾਲ ਦੇ ਪਲਾਨ ਕਰ ਰਹੇ ਸੀ ਐਡ ਸਾਡੀ ਬਣ ਕੇ ਆ ਗਈ ਹੈ ਟੀਵੀ ਦੀ ਵੀ ਬਣਾਓ ਫਟਾਫਟ ਹੁਣ ਜਦ ਉਸ ਬੰਦੇ ਨੇ ਮੈਨੂੰ ਪੁੱਛ ਹੀ ਲਿਆ ਕਿ ਹੋਰ ਕੋਈ ਸਲਾਹ ਹੈ ਜੀ ਤੁਸੀਂ ਮੈਨੂੰ ਕੋਈ ਵਧੀਆ ਸਲਾਹ ਦਿਓ ਤੇ ਹੁਣ ਮੈਂ ਕੀ ਕਰਾਂ ਕਿ ਮੈਂ ਚੁੱਪ ਚਾਪ ਬੈਠ ਗਿਆ ਆਪਣੀ ਉਹ ਐਡ ਮੈਨੂੰ ਪੈਸਾ ਵੀ ਆ ਰਿਹਾ ਤੇ ਮੂੰਹ ਬੰਦ ਕਰਕੇ ਆ ਜਾਂਦੇ ਮੈਂ ਕਿਹਾ ਵੀ ਉਹਨਾਂ ਨੇ ਪੁੱਛਿਆ ਮੈਨੂੰ ਸਾਡੇ ਕੋਲ ਤਾਂ ਕੋਈ ਮੈਂ ਕਦੇ ਵੀ ਐਨਮੀ ਜਾਂ ਦੁਸ਼ਮਣ ਐਸੇ ਕੋਈ ਨੈਗੇਟਿਵ ਵਰਡ ਨਹੀਂ ਯੂਜ਼ ਕਰਾਂ ਮੈਂ ਕਿਹਾ ਸਾਡਾ ਤਾਂ ਕੋਈ ਮਤਲਬ ਕੋਈ ਵੀ ਮੇਰੇ ਕੋਲ ਸਲਾਹ ਮੰਗਣ ਆ ਜਾਵੇ ਜਿਹੜਾ ਸਾਡੇ ਨਾਲ ਕੁਛ ਵੀ ਹੈ ਕੰਪੀਟੀਸ਼ਨ ਵੀ ਇਜ਼ ਆਲਸੋ ਸਟਰੋਂਗ ਵਰਡ ਮੈਂ ਵੀ ਨਹੀਂ ਯੂਜ਼ ਕਰਨਾ ਚਾਹੁੰਦਾ ਮੈਂ ਕਿਹਾ ਉਹਨਾਂ ਨੂੰ ਅਸੀਂ ਚੰਗੀ ਸਲਾਹ ਦੇ ਦਿੱਤੀ ਤੇ ਸਾਡਾ ਕਸਟਮਰ ਹੈ ਜੋ ਉਹਨੇ ਮੈਨੂੰ ਪੁੱਛ ਹੀ ਲਿਆ ਤਾਂ ਫਿਰ ਮੇਰੇ ਕੋਲ ਉਹਦੇ ਸਵਾਲਾਂ ਦਾ ਜਵਾਬ ਦੇਣਾ ਮੈਨੂੰ ਠੀਕ ਹੈ ਨਹੀਂ ਤਾਂ ਇਸ ਕਾਰਨ ਫਿਰ ਉੱਥੇ ਟਾਈਮ ਲੱਗ ਗਿਆ ਤਾਂ ਮੈਂ ਤੁਹਾਡਾ ਨਾਮ ਲੈ ਕੇ ਬੈਠ ਗਿਆ ਮੈਂ ਹਾਂਜੀ ਗੋ ਅਹੈਡ
ਦੇਖੋ 365 ਦਿਨਾਂ ਚੋਂ ਆਪਾਂ 100 ਦਿਨ ਕੱਢ ਦਈਏ ਵੀਕਐਂਡ ਦੇ ਲੈਸੇ 275 ਕੁ ਦਿਨ 250 ਕੁ ਦਿਨ ਆਪਾਂ ਲੈਸੇ ਕੰਮ ਕੀਤਾ ਜਿਹੜਾ ਮਰਜ਼ੀ ਪ੍ਰੋਫੈਸ਼ਨ ਹੋਵੇ ਡਜ਼ਨਟ ਮੈਟਰ ਕਿਹੜਾ ਪ੍ਰੋਫੈਸ਼ਨ ਹੈ ਜੇ 250 ਦਿਨ ਚ ਤੁਸੀਂ ਸਿਰਫ 250 ਬੰਦੇ ਨੂੰ ਮਿਲਣਾ ਲੈਸੇ ਤੁਹਾਡਾ ਵੀ ਪ੍ਰੋਫੈਸ਼ਨ ਹੈ ਤੁਸੀਂ ਕਹਿੰਦੇ ਚਲੋ ਮੈਂ ਵੀ ਡਿਸੀਜਨ ਲੈ ਲਿਆ ਅੱਜ ਤੋਂ ਇੱਕੋ ਹੀ ਬੰਦੇ ਨੂੰ ਮਿਲੂਗਾ ਇੱਕ ਪੂਰਾ ਦਿਨ ਦੇ ਦੂੰਗਾ ਇੱਕ ਬੰਦੇ ਨੂੰ ਅੱਛਾ ਬੰਦਾ ਭਾਵਾਂ 2 ਘੰਟੇ ਬਾਅਦ ਕਹਿੰਦੇ ਕਿ ਮੈਨੂੰ ਗੁੱਡ ਇਨਫ ਇਨਫੋਰਮੇਸ਼ਨ ਮਿਲ ਗਈ ਹੈ ਲੇਕਿਨ ਤੁਸੀਂ ਅਵੇਲੇਬਲ ਹੋ ਬੰਦੇ ਵਾਸਤੇ ਕਿਸੇ ਵੀ ਬਿਜ਼ਨਸ ਦੇ ਵਿੱਚ ਔਰ ਤੁਸੀਂ ਦੱਸਣਾ ਮੈਨੂੰ ਜੇ ਇੱਥੇ ਰੋਂਗ ਹੈ ਜੇ ਤੁਸੀਂ 250 ਬੰਦੇ ਨੂੰ ਹੀ ਸਿਰਫ ਮਿਲਦੇ ਹੋ 250 ਦਿਨਾਂ ਚ ਰੋਜ਼ ਦਾ ਇੱਕੋ ਹੀ ਬੰਦਾ ਤੁਸੀਂ ਅੱਜ ਮਿਲੇ ਹੋ ਜਦੋਂ ਤੁਸੀਂ ਉਸ ਲੈਵਲ ਦੀ ਵੈਲਿਊ ਦੋਗੇ ਕਿਸੇ ਦੀ ਲਾਈਫ ਨੂੰ ਇੰਨਾ ਪਿਓਰਲੀ ਗੁੱਡ ਇੰਟੈਂਸ਼ਨ ਦੇ ਨਾਲ ਔਰ ਆਪਣੀ ਲਾਈਫ ਦਾ ਟਾਈਮ ਕਿਸ ਨੂੰ ਦੇ ਰਹੇ ਹੋ ਤੁਸੀਂ ਉਹ ਬੰਦ ਉਹ 250 ਬੰਦਿਆਂ ਨਾਲ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਬਣੇਗਾ ਨਾ ਪਹਿਲੇ 250 ਚ ਹੋ ਸਕਦਾ 150-200 ਬੰਦੇ ਤੁਹਾਨੂੰ ਐਡ ਦਾ ਬਿਜ਼ਨਸ ਦੇ ਦੇਣ ਕਿਉਂਕਿ ਜਿਸ ਲੈਵਲ ਤੇ ਤੁਸੀਂ ਟਾਈਮ ਸਪੈਂਡ ਕੀਤਾ ਤੁਹਾਡੀ ਪੂਰੀ ਇੰਡਸਟਰੀ ਚ ਕੋਈ ਇੰਨਾ ਬੰਦਾ ਟਾਈਮ ਨਹੀਂ ਸਪੈਂਡ ਕਰ ਰਿਹਾ ਹੋਏਗਾ ਇੱਕ ਐਡ ਲੈਣ ਵਾਸਤੇ ਇੱਕ ਦਿਨ ਤੁਸੀਂ ਸਪੈਂਡ ਕਰ ਰਹੇ ਹੋ ਇੱਕ ਬਿਜ਼ਨਸਮੈਨ ਦੇ ਨਾਲ ਜਦੋਂ ਤੁਸੀਂ ਖੁਦ ਕੈਲਕੂਲੇਸ਼ਨ ਕਰਕੇ ਦੇਖੋ ਜੇ ਤੁਸੀਂ 250 ਬੰਦਿਆਂ ਨਾਲ ਮਿਲੇ ਹੋ 250 ਦਿਨ ਲਗਾਇਆ ਉਹਦਾ ਰਿਜ਼ਲਟ ਕੀ ਹੋਏਗਾ ਉਹ ਤੁਹਾਨੂੰ ਆਲਰੇਡੀ ਪਤਾ ਹੈ ਯੁਧਵੀਰ ਜੀ ਉਹਦਾ ਕੀ ਰਿਜ਼ਲਟ ਹੋ ਸਕਦਾ ਪਲੱਸ ਉਹ 250 ਬੰਦਿਆਂ ਚੋਂ ਜੇ 100-150 ਨੇ ਬਿਜ਼ਨਸ ਨਹੀਂ ਵੀ ਦਿੱਤਾ ਨਾ ਉਹ ਇੱਕ ਨਾ ਇੱਕ ਦਿਨ ਫੇਰ ਵਾਪਸ ਤੁਹਾਡੇ ਕੋਲ ਜ਼ਰੂਰ ਆਉਣਗੇ ਔਰ ਤੁਹਾਡਾ ਅੱਗੇ ਜਾ ਕੇ 10 ਜਾਂ 50 ਬੰਦਿਆਂ ਨੂੰ ਜਾ ਕੇ ਤੁਹਾਡੇ ਬਾਰੇ ਗੱਲ ਕਰਨਗੇ ਤੁਹਾਡੀ ਮਾਰਕੀਟਿੰਗ ਉਸ ਲੈਵਲ ਤੇ ਆਟੋਮੈਟਿਕਲੀ ਜਿਹੜੀ ਹੋਰ ਐਕਸਪੈਂਡ ਹੋ ਜਾਏਗੀ ਡਜ਼ਨ ਜੇ ਕੋਈ ਰੀਅਲਟਰ ਵੀ ਹੈਗਾ ਯੂ ਨੋ ਕੋਈ ਵੀ ਪ੍ਰੋਫੈਸ਼ਨਲ ਹੈਗਾ ਮੋਰਗੇਜ ਬ੍ਰੋਕਰ ਹੈ ਲੋਇਰ ਹੈ ਡਾਕਟਰ ਹੈ ਇੱਕ ਪਰਸਨ ਇਜ਼ ਗੁੱਡ ਇਨਫ ਇਨ ਅ ਬਿਜ਼ਨਸ ਜੇ ਤੁਸੀਂ ਉਸ ਟਾਈਮ ਤੇ ਸਾਨੂੰ ਜ਼ਿਆਦਾ ਕਲਾਇੰਟਸ ਨੂੰ ਕਿਉਂ ਮਿਲਣਾ ਪੈਂਦਾ ਇੱਕ ਦਿਨ ਚ 5-5, 10-10 ਜਾਂ 20-20 ਕੁਛ ਪ੍ਰੋਫੈਸ਼ਨ 20 ਬੰਦੇ ਕਿਉਂਕਿ ਬੰਦਾ ਸਿਰਫ ਆਪਣੀ ਸੇਲ ਕਰਨ ਦੀ ਕੋਸ਼ਿਸ਼ ਕਰੋ 20 ਬੰਦਿਆਂ ਨੂੰ ਮਿਲੇਗਾ ਜੇ ਉਹਦੀ ਸੇਲ ਵੀ ਹੁੰਦੀ ਹੈ ਤੇ 1-2 ਨਾਲ ਹੋਈ ਜਾਂ ਨਹੀਂ ਹੋਈ ਤੇ ਉਹ ਬੰਦਾ ਫਿਰ ਨੰਬਰ ਗੇਮਸ ਖੇਲ ਰਿਹਾ ਹੈਗਾ ਆਪਾਂ ਵੈਲਿਊ ਬੇਸ ਗੇਮ ਖੇਲਣੀ ਔਰ ਹਰ ਪ੍ਰੋਫੈਸ਼ਨ ਚ ਹਰ ਬੰਦਾ ਸਕਸੈਸਫੁਲ ਹੋ ਸਕਦਾ ਚਲੋ ਮੈਂ ਨਹੀਂ ਕਹਿੰਦਾ ਪੂਰੇ ਦਿਨ ਜਿੱਕੋ ਹੀ ਮਿਲੋ ਘੱਟ ਤੋਂ ਘੱਟ ਫਸਟ ਹਾਫ ਇੱਕ ਬੰਦੇ ਵਾਸਤੇ ਰੱਖੋ ਸੈਕਿੰਡ ਹਾਫ ਸੈਕਿੰਡ ਬੰਦੇ ਵਾਸਤੇ ਦੈਟ ਸਟਿਲ ਅ ਵੈਰੀ ਗੁੱਡ ਟਾਈਮ ਟੂ ਪ੍ਰੋਵਾਈਡ ਅ ਵੈਲਿਊ ਟੂ ਸਮਨਸ ਲਾਈਫ
ਜੀ ਬਿਲਕੁਲ ਬਿਲਕੁਲ ਔਰ ਮੈਂ ਉਹੀ ਗੱਲ ਕਰ ਰਿਹਾ ਸੀਗਾ ਬਿਲਕੁਲ ਤੁਸੀਂ ਬੜਾ ਵਧੀਆ ਗੱਲ ਕਹੀ ਹੈ ਚੱਡਾ ਸਾਹਿਬ ਕਿ ਦੇਖੋ ਜਦੋਂ ਅਸੀਂ ਸੇਲ ਕਰਨੀ ਹੈ ਔਰ ਉਸ ਤੋਂ ਇਲਾਵਾ ਜੇ ਸਾਨੂੰ ਕੋਈ ਪੁੱਛਦਾ ਹੁਣ ਕਈ ਬੰਦੇ ਇੱਕ ਇਸ ਐਟੀਟਿਊਡ ਲਾਉਂਦੇ ਉਹ ਕਹਿੰਦੇ ਜੀ ਸਾਨੂੰ ਸਭ ਕੁਝ ਪਤਾ ਹੈ ਅਸੀਂ ਫਿਰ ਉਹਨੂੰ ਥੋੜਾ ਬਹੁਤਾ ਕਹਿੰਦੇ ਹਾਂ ਜ਼ਿਆਦਾ ਇੰਟਰਫੇਅਰ ਨਹੀਂ ਕਰਦੇ ਕਈ ਬੰਦੇ ਇਸ ਐਟੀਟਿਊਡ ਨਾਲ ਵੀ ਆਉਂਦੇ ਵੀ ਸਾਨੂੰ ਸਭ ਕੁਝ ਪਤਾ ਹੈ ਜੀ ਅਸੀਂ ਰੇਡੀਓ 'ਚ ਪਾਉਣੀ ਹੈ ਜਾਂ ਅਸੀਂ ਟੀਵੀ 'ਚ ਪਾਉਣੀ ਜਾਂ ਜੀ ਤੁਸੀਂ ਅਖਬਾਰ 'ਚ ਪਾ ਦਿਓ ਬਸ ਠੀਕ ਹੈ ਜੀ ਅਸੀਂ ਸੁਣਨੀ ਨਹੀਂ ਤੁਹਾਡੇ ਫਿਰ ਅਸੀਂ ਇੰਟਰਫੇਅਰ ਨਹੀਂ ਕਰਦੇ ਪਰ ਜੇ ਬੰਦਾ ਸਾਨੂੰ ਕੋਈ ਹੁਕਮ ਕਰਦੇ ਜੀ ਬੈਠੋ ਤੁਸੀਂ ਮੀਡੀਆ 'ਚ ਹੁਣ 20-22 ਸਾਲ ਲਗਾਇਆ ਹੁਣ ਤੁਹਾਡੇ ਕੋਲ 22 ਸਾਲ ਦਾ ਤਜਰਬਾ ਤੁਸੀਂ ਮੈਨੂੰ ਦੱਸੋ ਜੀ ਮੇਰੇ ਲਈ ਮੈਨੂੰ ਗਾਈਡ ਕਰੋ ਫਿਰ ਤਾਂ ਸਾਨੂੰ ਤਨ ਮਨ ਧਨ ਆ ਉਹਦਾ ਫਿਰ ਤਾਂ ਉਹਦੀ ਗਾਈਡੈਂਸ ਪੂਰੀ ਸਾਡੇ ਕੋਲ ਹੋਣੀ ਚਾਹੀਦੀ ਹੈ ਉਹਨੇ ਸਾਡੇ ਤੇ ਟਰੱਸਟ ਔਰ ਮੇਰਾ ਸਟਾਈਲ ਇੱਦਾਂ ਹੀ ਆ ਮੈਂ ਜੇ ਕ੍ਰਿਕਟ ਦਾ ਬੈਟ ਵੀ ਖਰੀਦਣਾ ਨਾ ਜਾਂ ਮੈਂ ਬੈਡਮਿੰਟਨ ਦਾ ਰੈਕਟ ਵੀ ਰੀਸੈਂਟਲੀ ਲੈਣਾ ਮੈਂ ਇੱਕ ਹੀ ਗੱਲ ਉਹਨਾਂ ਨੂੰ ਕਹਿੰਦਾ ਮੈਂ ਕਿਹਾ ਦੇਖੋ ਇਹ ਤੁਹਾਡਾ ਫੀਲਡ ਹੈ ਮੈਂ ਕਹਾਂ ਇੰਗਲਿਸ਼ ਵੱਲੋਂ ਚਾਹੀਦੀ ਹੈ ਕਸ਼ਮੀਰ ਵੱਲੋਂ ਚਾਹੀਦੀ ਬੈਟ ਕ੍ਰਿਕਟ ਦਾ ਬੈਟ ਤੁਸੀਂ ਉਹ ਲੱਭ ਕੇ ਦੇਣਾ ਹੈ ਕਿ ਮੈਂ ਖੇਲਾਂ ਤੇ ਮਜ਼ਾ ਆ ਜਾਵੇ ਠੀਕ ਹੈ ਨਾ ਪ੍ਰਾਈਜ਼ ਜੋ ਤੁਸੀਂ ਕਹੋਗੇ ਮੈਂ ਨੈਗੋਸ਼ੀਏਟ ਨਹੀਂ ਕਰਨੀ ਤੁਸੀਂ ਕਹਿ ਦਿੱਤਾ ਜੀ ਆਹ ਐਕਸ ਅਮਾਊਂਟ ਆਫ ਡਾਲਰ ਦਾ ਮੈਂ ਉਹ ਦੇ ਦੇਣੇ ਤੁਹਾਨੂੰ ਪਰ ਇਹ ਯਾਦ ਸੋ ਉਸੇ ਗੱਲ ਨੂੰ ਅੱਗੇ ਵਧਾਉਂਦਾ ਪਹਿਲਾਂ ਨੰਬਰ ਮੈਂ ਦੱਸ ਦਵਾਂ ਚੱਡਾ ਸਾਹਿਬ ਦੇ ਨਾਲ ਫਾਈਨੈਂਸ਼ੀਅਲ ਪਲੈਨਰ ਨੇ ਇੱਕ ਦਿਨ ਦੀ ਮੀਟਿੰਗ ਕਰਦੇ ਨੇ ਤੁਹਾਨੂੰ ਫੁੱਲ ਅਟੈਂਸ਼ਨ ਦੇਣਗੇ 416-350-4165 ਚੱਡਾ ਸਾਹਿਬ ਗੱਲ ਕਰਨਾ ਚਾਹੁੰਦੇ ਹੈਗੇ ਕਿ ਕਈ ਲੋਕ ਜਿਹੜੇ ਹੈਗੇ ਨੇ ਅਸੀਂ ਕਹਿੰਦੇ ਕਿ ਜੀ ਫਾਈਨੈਂਸ਼ੀਅਲ ਪਲੈਨਿੰਗ ਜੀ ਅਸੀਂ 50 ਸਾਲ 60 ਸਾਲ ਦੀ ਉਮਰ 'ਚ ਕਰਾਂਗੇ ਫਿਰ ਉਹ ਅਚਾਨਕ ਹੀ ਸੋਚਦੇ ਕਿ 50-60 ਸਾਲ ਇਹ ਤੇ ਸਾਡੀ ਹੁਣ ਕੰਮ ਕਰਨ ਦਾ ਮਨ ਨਹੀਂ ਕਰ ਰਿਹਾ ਜਾਂ ਰਿਟਾਇਰਮੈਂਟ ਏਜ ਨੇੜੇ ਆ ਗਈ ਹੈ ਲੇਟ ਹੋ ਗਏ ਜਿਹੜੇ ਲੋਕ 20s or 30s 'ਚ ਹੈ ਕਿਆ ਉਹਨਾਂ ਨੂੰ ਦੋ ਸਵਾਲ ਇਹਦੇ ਕਿਆ ਜਿਹੜੇ ਲੋਕ 20s or 30s 'ਚ ਹੈਗੇ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਚਾਹੀਦੀ ਹੈ ਜੇ ਕਰਨੀ ਚਾਹੀਦੀ ਹੈ ਤਾਂ ਫਿਰ ਕਿਹੜੇ ਕਦਮ ਉਹਨਾਂ ਨੂੰ ਚੁੱਕਣੇ ਚਾਹੀਦੇ ਇਹ ਦੋ ਗੱਲਾਂ ਦੱਸੋ
ਜੀ ਦੇਖੋ ਯੁਧਵੀਰ ਜੀ ਸਭ ਤੋਂ ਪਹਿਲੇ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਹੈ ਨਾ ਇੱਕ ਫਾਊਂਡੇਸ਼ਨ ਹੈਗੀ ਆ ਹਰ ਬੰਦੇ ਦੀ ਲਾਈਫ ਦੀ ਮੇਨ ਫਾਊਂਡੇਸ਼ਨ ਫਾਈਨੈਂਸ਼ੀਅਲ ਲਿਟਰੇਸੀ ਹੀ ਹੈਗੀ ਆ ਭਾਵਾਂ ਜਿੰਨੀਆਂ ਮਰਜ਼ੀ ਆਪਾਂ ਅਲੱਗ ਅਲੱਗ ਗੱਲਾਂ ਕਰ ਲਈਏ ਬੋਟਮ ਲਾਈਨ ਇਜ਼ ਦ ਮਨੀ ਔਰ ਕਿਉਂਕਿ ਹਰ ਬੰਦਾ ਆਪਣਾ ਲਾਈਫ ਦਾ ਬਹੁਤ ਟਾਈਮ ਸਪੈਂਡ ਕਰਦਾ ਮਨੀ ਨੂੰ ਲੈ ਕੇ ਆਪਣੇ ਆਪ ਨੂੰ ਸਪੋਰਟ ਕਰਨ ਵਾਸਤੇ ਆਪਣੀ ਫੈਮਿਲੀ ਨੂੰ ਸਪੋਰਟ ਕਰਨ ਵਾਸਤੇ ਤੇ ਫਿਰ ਆਪਣਾ ਦੀ ਫਾਊਂਡੇਸ਼ਨ ਨੂੰ ਸਟਰੈਂਥਨ ਕਰ ਹੀ ਕਿਉਂ ਨਾ ਦਈਏ ਜੇ 80 ਸਾਲ ਆਪਾਂ ਇਸ ਚੀਜ਼ ਦੇ ਨਾਲ ਡੀਲ ਕਰਨਾ ਹਨਾ ਤੇ ਕਿਉਂਕਿ ਕੀ ਹੁੰਦਾ ਜਿੰਨੀ ਜਲਦੀ ਫਾਊਂਡੇਸ਼ਨ ਤੁਸੀਂ ਕ੍ਰੀਏਟ ਕਰ ਦੋਗੇ ਔਰ ਜਿੰਨੀ ਜਲਦੀ ਆਪਣੇ ਲੈਵ ਆਪਣੇ ਟਾਰਗੇਟ ਤੇ ਪਹੁੰਚੋਗੇ ਉਹਨਾਂ ਫ੍ਰੀ ਟਾਈਮ ਬਚ ਜਾਏਗਾ ਲਾਈਫ ਚੋਂ ਬਾਅਦ ਲਈ ਉਦੋਂ ਤੁਸੀਂ ਯੂ ਕੈਨ ਲਿਟਰਲੀ ਲਿਵ ਦਾ ਲਾਈਫ ਦਾ ਵੇ ਯੂ ਵਾਂਟ ਟੂ ਲਿਵ ਇਟ ਲੇਕਿਨ ਦਾ ਬੈਸਟ ਟਾਈਮ ਪੈਸੇ ਨੂੰ ਸਮਝਣ ਵਾਸਤੇ ਮਨੀ ਨੂੰ ਸਮਝਣ ਵਾਸਤੇ ਡਾਲਰਸ ਨੂੰ ਸਮਝਣ ਵਾਸਤੇ ਫਾਈਨੈਂਸ਼ੀਅਲ ਨੂੰ ਪਲਾਨਿੰਗ ਨੂੰ ਸਮਝਣ ਵਾਸਤੇ ਬੈਸਟ ਟਾਈਮ 20s 'ਚ ਹੀ ਸਟਾਰਟ ਹੁੰਦਾ ਈਵਨ ਬਚਪਨ ਤੋਂ ਹੁੰਦਾ ਉਹ ਪੇਰੈਂਟਸ ਦੀ ਪ੍ਰੋਗਰਾਮਿੰਗ ਆ ਤੁਸੀਂ ਬੱਚਿਆਂ ਨੂੰ ਕਿੱਦਾਂ ਕਰਦੇ ਹੋ ਲੇਕਿਨ ਜਦੋਂ ਕੋਈ ਬੰਦਾ 20s 30s 'ਚ ਆ ਗਿਆ ਸਪੈਸ਼ਲੀ 6 ਏਰੀਆਜ਼ ਹੈਗੇ ਨੇ ਜਿਨ੍ਹਾਂ ਦੀ ਇੱਕ ਇੰਟੀਗ੍ਰੇਟਿਡ ਅਪਰੋਚ ਜਿਹੜੀ ਹੈਗੀ ਹੈ ਉਹ ਲੈਣੀ ਪੈਂਦੀ ਹੈ 6 ਏਰੀਆਜ਼ ਕਿਹੜੇ ਹੁੰਦੇ ਆ ਸਭ ਤੋਂ ਪਹਿਲੇ ਤਾਂ ਦੇਖਣੀ ਹੁੰਦੀ ਤੁਹਾਡੀ ਪ੍ਰੈਜੈਂਟ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ ਤੁਹਾਡਾ ਕੈਸ਼ ਫਲੋ ਕੀ ਹੈ ਤੁਹਾਡੀ ਇਨਕਮ ਕੀ ਹੈ ਤੁਹਾਡੀ ਨੈਟਵਰਥ ਕੀ ਹੈ ਤੁਹਾਡੀ ਬੈਲੈਂਸ ਸ਼ੀਟ ਕੀ ਹੈ ਜਿਸ ਵੀ ਲੈਵਲ 'ਤੇ ਹੋ ਤੁਸੀਂ 22 ਸਾਲ ਦੇ ਹੋ 25 ਸਾਲ ਦੇ ਹੋ 30, 35, 40 ਕਿਸੇ ਵੀ ਸਾਲ ਦੇ ਹੋ ਪਹਿਲਾ ਸਟੈਪ ਤਾਂ ਆ ਗਿਆ ਪ੍ਰੈਜੈਂਟ ਸਿਚੁਏਸ਼ਨ ਨੂੰ ਫਿਗਰ ਆਊਟ ਕਰਨਾ ਦੂਜੀ ਚੀਜ਼ ਹੁੰਦੀ ਹੈ ਪ੍ਰੋਟੈਕਸ਼ਨ ਪਲਾਨਿੰਗ ਤੁਸੀਂ ਮੈਨੇਜ ਰਿਸਕ ਕਿੱਦਾਂ ਕਰਨਾ ਹੈ ਤੁਸੀਂ ਅਗਲੇ 30, 40, 50, 60 ਸਾਲ ਜਿਹੜੇ ਇਸ ਲਾਈਫ 'ਚ ਕੱਢਣੇ ਆ ਤੁਹਾਨੂੰ ਬੜੇ ਸਾਰੇ ਰਿਸਕ ਆਉਣੇ ਹੈਗੇ ਆ ਭਾਵੇਂ ਸਟਾਕਸ ਨੂੰ ਲੈ ਕੇ ਹੋਣ ਰੀਅਲ ਸਟੇਟ ਨੂੰ ਲੈ ਕੇ ਹੋਣ ਲਾਈਫ ਨੂੰ ਲੈ ਕੇ ਹੋਏ ਹੈਲਥ ਨੂੰ ਲੈ ਕੇ ਹੋਏ ਤਾਂ ਫਿਰ ਪ੍ਰੋਟੈਕਸ਼ਨ ਪਲਾਨਿੰਗ ਵੱਲ ਸੈਕਿੰਡ ਅਪਰੋਚ ਦੇ ਕ੍ਰੀਏਟ ਕਰਨੀ ਹੁੰਦੀ ਹੈ ਅਰਲੀ ਲਾਈਫ 'ਚ ਤੀਜੀ ਚੀਜ਼ ਜਿਹੜੀ ਕ੍ਰੀਏਟ ਕਰਨੀ ਹੁੰਦੀ ਹੁੰਦੀ ਟੈਕਸ ਪਲਾਨਿੰਗ ਕਿਉਂਕਿ ਬਹੁਤ ਓਪਰਚੁਨਿਟੀਜ਼ ਆਉਣੀਆਂ ਤੁਸੀਂ ਪੈਸਾ ਬਹੁਤ ਕਮਾਉਣਾ ਟਾਈਮ ਦੇ ਨਾਲ ਏਜ ਦੇ ਨਾਲ ਅੱਜ ਯੁਧਵੀਰ ਜੀ ਤੁਸੀਂ ਹੋਵੋ ਜਾਂ ਮੈਂ ਹੋਵਾਂ ਆਈ ਗਰੰਟੀ ਯੂ ਅੱਜ ਤੁਹਾਡੀ ਆ ਮੇਰੀ ਇਨਕਮ ਪਿਛਲੇ 3-5 ਸਾਲਾਂ ਨਾਲੋਂ ਬਹੁਤ ਹਾਈ ਆ ਐਵਰੀ 3-5 ਈਅਰਸ ਅਵਰ ਇਨਕਮ ਗੋਜ਼ ਟੂ ਦਾ ਨੈਕਸਟ ਲੈਵਲ ਇਸਦਾ ਮਤਲਬ ਤੁਹਾਡੀ ਇਨਕਮ ਕੰਪਾਊਂਡ ਹੋ ਰਹੀ ਹੈ ਤੇ ਤੁਹਾਡਾ ਫਿਰ ਟੈਕਸ ਵੀ ਕੰਪਾਊਂਡ ਹੋ ਰਿਹਾ ਅੱਜ ਤੁਹਾਡਾ ਮੇਰਾ ਟੈਕਸ ਜ਼ਿਆਦਾ ਕੰਪੈਰੇਟਿਵਲੀ 3 ਜਾਂ 5 ਸਾਲ ਪਹਿਲੇ ਜਿਹੜਾ ਕੀਤਾ ਸੀਗਾ ਤਾਂ ਟੈਕਸ ਪਲੈਨਿੰਗ ਨੂੰ ਵੀ ਸ਼ੁਰੂ ਤੋਂ ਹੀ ਅੰਡਰਸਟੈਂਡ ਕਰ ਲੈਣਾ ਇਜ਼ ਅ ਗੁੱਡ ਆਈਡੀਆ ਨੈਕਸਟ ਹੁੰਦੀ ਹੈ ਇਨਵੈਸਟਮੈਂਟ ਪਲੈਨਿੰਗ ਕਿ ਕਿੰਨਾ ਰਿਸਕ ਲੈਣਾ ਕੀ ਸਟ੍ਰੈਟੇਜੀਜ਼ ਹੋਣੀਆਂ ਚਾਹੀਦੀਆਂ ਜੇ ਮੈਂ ਇਨਵੈਸਟਮੈਂਟ ਕਰਨੀ ਹੈ ਤਾਂ ਕਿਸ ਤਰੀਕੇ ਨਾਲ ਕਰਾਂ ਤਾਂ ਉਹਦੀ ਓਵਰਆਲ ਪਲੈਨਿੰਗ ਦੇਖੋ ਈਚ ਜਿਹੜਾ ਵਰਡ ਮੈਂ ਬੋਲ ਰਿਹਾ ਹੈਗਾ ਪਲਾਨਿੰਗ ਬੋਲ ਰਿਹਾ ਆਪਣੇ ਆਪ 'ਚ ਇੱਕ ਬੜੀ ਜ਼ਿਆਦਾ ਡਿਟੇਲਡ ਅੱਗੇ ਪ੍ਰੋਗਰਾਮ ਹੈਗਾ ਉਹਦੇ ਬਾਅਦ 'ਚੋਂ ਫਿਰ ਇੱਕ ਬੰਦੇ ਨੇ ਜਦੋਂ ਨੈਕਸਟ ਸਟੈਪ ਕੀ ਹੁੰਦਾ ਰਿਟਾਇਰਮੈਂਟ ਪਲਾਨਿੰਗ ਦਾ ਮੇਰੇ ਲੌਂਗ ਟਰਮ ਗੋਲਸ ਕੀ ਹੈ ਮੈਂ ਕਿਹੜਾ ਟਰੈਕ ਸੈੱਟ ਕਰਾਂ ਕਿ ਮੈਨੂੰ ਪਤਾ ਚੱਲ ਜਾਏ ਕਿ ਇੱਕ ਦਿਨ ਮੈਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਵਾਂ ਔਰ ਮੈਂ ਆਪਣੇ ਟਰੈਕ ਦੀ ਆਪਣਾ ਜਿਹੜਾ ਪ੍ਰੋਗਰੈਸ ਉਹਨੂੰ ਟਰੈਕ ਕਿੱਦਾਂ ਕਰਾਂਗਾ ਔਰ 6ਵਾਂ ਔਰ ਲਾਸਟ ਹੁੰਦਾ ਸਟੇਟ ਪਲੈਨਿੰਗ ਕਿ ਤੁਹਾਡੀ ਇੰਟੈਂਸ਼ਨ ਕੀ ਹੈ ਗੋਲਸ ਕੀ ਹੈਗੇ ਇਵੈਂਚੁਅਲੀ ਜਿੰਨਾ ਵੀ ਪੈਸਾ ਤੁਹਾਡਾ ਵੱਧ ਜਾਏਗਾ ਉਹਦਾ ਤੁਸੀਂ ਕਰਨਾ ਕੀ ਚਾਹੁੰਦੇ ਹੋ ਕਿਹਨੂੰ ਡਿਸਟ੍ਰੀਬਿਊਟ ਕਰਨਾ ਚਾਹੁੰਦੇ ਹੋ ਕਿਹੜਾ ਬੰਦਾ ਟੇਕ ਓਵਰ ਕਰੇ ਇਹ 6 ਚੀਜ਼ਾਂ ਜਿਹੜੀਆਂ ਹੈਗੀਆਂ ਇਹਦੀ ਬੜੀ ਇੰਟੀਗ੍ਰੇਟਿਡ ਹੈ ਸਾਰੇ ਰਿਲੇਟਿਡ ਹੈ ਇੱਕ ਦੂਜੇ ਨਾਲ ਈਵਨ ਤੋਂ ਸਾਊਂਡ 6 ਵੱਖਰੀਆਂ ਚੀਜ਼ਾਂ ਲੇਕਿਨ ਆ ਜਾ ਕੇ ਪਲਾਨ ਇੱਕੋ ਹੀ ਬੰਦਾ ਹੈ ਜਿੱਦਾਂ ਪਹਿਲੀ ਗੱਲ ਮੈਂ ਕੀ ਕਹੀ ਪਹਿਲੇ ਤੁਹਾਨੂੰ ਪ੍ਰੈਜੈਂਟ ਆਪਣੀ ਪੋਜੀਸ਼ਨ ਦੇਖਣੀ ਪਏਗੀ ਕਿ ਤੁਸੀਂ ਸਟੈਂਡ ਕਿੱਥੇ ਕਰਦੇ ਹੋ ਉਹ ਤੁਹਾਡੀ ਫਾਊਂਡੇਸ਼ਨ ਹੈ ਸਾਰੇ ਏਰੀਆਜ਼ ਦੀ ਜੇ ਤੁਸੀਂ ਕਿਤੇ ਵੀ ਹੈਗੇ ਹੋ GPS ਵੀ ਤੁਹਾਡੇ ਕੋਲ ਹੈਗਾ ਮੈਪ ਵੀ ਹੈਗਾ ਜੇ ਤੁਹਾਨੂੰ ਤੁਹਾਡੀ ਸਟਾਰਟਿੰਗ ਪੋਜੀਸ਼ਨ ਨਹੀਂ ਪਤਾ ਤੇ GPS ਤੁਹਾਨੂੰ ਜਿਹੜਾ ਉਹ ਕਦੀ ਲਾਈਫ 'ਚ ਹੈਲਪ ਨਹੀਂ ਕਰੇਗਾ ਤੇ ਅਰਲੀ ਲਾਈਫ 20s ਦੇ ਵਿੱਚ ਦਿਸ ਇਜ਼ ਦਾ ਬੈਸਟ ਟਾਈਮ ਟੂ ਬਿਲਡ ਅ ਡਿਸਿਪਲਿਨ ਦਿਸ ਇਜ਼ ਅ ਟਾਈਮ ਵੈਨ ਯੂ ਨੀਡ ਟੂ ਸੈਟ ਅਪ ਅ ਸਰਟਨ ਕਾਈਂਡ ਆਫ ਸਿਸਟਮ ਜਿਹੜਾ ਸਿਸਟਮ ਲਾਈਫ ਲੌਂਗ ਜਿਹੜਾ ਚੱਲਦਾ ਰਹੇ ਸਿਸਟਮ ਦਾ ਮਤਲਬ ਕੀ ਪ੍ਰੀ ਡਿਫਾਈਨ ਕਰ ਲੈਣਾ ਇਸ ਏਜ ਦੇ ਵਿੱਚ ਕਿ ਬਈ ਮੇਰੀ ਇਨਕਮ ਦਾ ਸਰਟਨ ਪੋਰਸ਼ਨ ਕਿਹੜੀ ਚੀਜ਼ਾਂ ਵੱਲ ਜਾਏਗਾ ਜਿਹੜੀਆਂ ਚੀਜ਼ਾਂ ਮੈਨੂੰ ਮੈਟਰ ਕਰਦੀਆਂ ਉਹਦੇ ਵਾਸਤੇ ਜਾਏਗਾ ਤਾਂ ਕਿ ਲਾਈਫ 'ਚ ਕਦੇ ਗਿਲਟ ਫੀਲ ਨਾ ਜਦੋਂ ਤੁਸੀਂ ਪੈਸੇ ਸਪੈਂਡ ਕਰਦੇ ਹੋ ਭਾਵੇਂ ਐਂਟਰਟੇਨਮੈਂਟ ਦੇ ਖਰਚੇ ਵਕੇਸ਼ਨਸ ਦੇ ਖਰਚੇ ਗੱਡੀਆਂ ਦੇ ਕਿਸੇ ਵੀ ਖਰਚੇ ਰੋ ਗਿਲਟ ਨਹੀਂ ਆਉਣਾ ਚਾਹੀਦਾ ਔਰ ਉਹ ਤਦ ਹੀ ਨਹੀਂ ਆਏਗਾ ਜੇ ਉਹਦੇ ਵਾਸਤੇ ਪਲੈਨਿੰਗ ਕੀਤੀ ਹੋਏਗੀ ਗਿਲਟ ਤਦ ਆ ਜਾਏਗੀ ਜੇ ਇੰਸਟੈਂਟ ਡਿਸੀਜਨ ਲਿੱਤਾ ਪੈਸੇ ਖਰਚੇ ਫਿਰ ਬਾਅਦ 'ਚੋਂ ਸੋਲੇ ਜਾਂ ਰੈਕੀ ਕਰ ਲਿਆ ਜਾਂ ਫਾਈਨੈਂਸ਼ਲੀ ਥੋੜ੍ਹਾ ਬੰਦਾ ਸਟ੍ਰੈਸਡ ਹੋ ਗਿਆ ਜੇ ਪਹਿਲੇ ਪਲੈਨਿੰਗ ਕੀਤੀ ਹੋਏਗੀ ਤਾਂ ਉਹ ਬੰਦਾ ਕਦੀ ਗਿਲਟ ਜਿਹੜੀ ਹੈ ਫੀਲ ਨਹੀਂ ਕਰੇਗਾ ਤਾਂ ਉਸ ਲੈਵਲ ਦਾ ਬਜਟ ਸੈਟਅਪ ਕਰਨਾ ਅਰਲੀ ਉਹਨੂੰ ਵੀ ਜੇ ਵਿੱਚ ਫੈਕਟਰਿੰਗ ਕਰ ਲੈਂਦੇ ਤਾਂ ਨਾਓ ਯੂ ਆਰ ਕੰਪਲੀਟਲੀ ਵਿਨਿੰਗ ਦ ਗੇਮ। ਟਵੰਟੀਜ਼ ਦੇ ਵਿੱਚ ਸਮਝਣਾ ਜ਼ਰੂਰੀ ਹੈ। ਕਈ ਵਾਰ ਕੀ ਹੁੰਦਾ ਇਵਨ ਦਾ ਰੋਂਗ ਐਗਜ਼ਾਮਪਲ ਹੈ ਯੁਧਵੀਰ ਜੀ, ਲੇਕਿਨ ਜੇ ਤੁਸੀਂ ਕੋਈ ਪੈਟ ਰੱਖੋ ਨਾ ਸਪੈਸ਼ਲੀ ਡੋਗ, ਜੇ ਪਪੀ ਜਿਹੜੇ ਹੁੰਦੇ ਆ ਜੇ ਪਹਿਲੇ 6 ਮਹੀਨੇ ਸਾਲ ਦੇ ਅੰਦਰ ਟ੍ਰੇਨਿੰਗ ਨਾ ਦਿਓ, ਉਹ ਫਿਰ ਸਾਰੇ ਸਾਲ ਟ੍ਰੇਨਿੰਗ ਦਿੰਦੇ ਰਹੋ, ਉਹ ਡੋਗ ਜਾਂ ਪੈਟ ਜਿਹੜਾ ਉਹ ਨਹੀਂ ਸਿੱਖਦਾ। ਦੇਖੋ ਇੱਕ ਟੈਂਡੈਂਸੀ ਹੈ, ਬ੍ਰੇਨ ਜਦੋਂ ਡਿਵੈਲਪ ਹੁੰਦਾ ਇੱਕ ਟਾਈਮਿੰਗ ਹੈ ਹਰ ਚੀਜ਼ ਦੀ, ਬਾਅਦ ਚੋਂ ਚੇਂਜਸ ਕੀਤੀਆਂ ਜਾ ਸਕਦੀਆਂ ਲੇਕਿਨ ਫਾਊਂਡੇਸ਼ਨ ਨਹੀਂ ਕ੍ਰੀਏਟ ਹੋਣ ਵਾਲੀ। ਇਸ ਲਈ ਬੜਾ ਇੰਪੋਰਟੈਂਟ ਹੈਗਾ ਕਿ ਜਦੋਂ ਸਪੈਸ਼ਲੀ ਤੁਸੀਂ ਟਵੰਟੀਜ਼ ਦੇ ਵਿੱਚ ਹੈਗੇ ਹੋ ਤੇ ਆਪਣੀ ਆਪਣਾ ਸਿਸਟਮ ਇਨ ਪਲੇਸ ਉਸ ਟਾਈਮ ਲਿਆਉਣਾ। ਸਿਸਟਮ ਦੇ ਵਿੱਚ ਆ ਗਈ ਤੁਹਾਡੀ ਇਨਕਮ ਵੀ, ਸਿਸਟਮ ਦੇ ਵਿੱਚ ਆ ਗਈ ਤੁਹਾਡੀ ਸਪੈਂਡਿੰਗ ਕੀ, ਆਪਣੀ ਡਿਲੇਡ ਸਪੈਂਡਿੰਗ ਕੀ ਹੁੰਦੀ ਹੈ। ਦੇਖੋ ਇੱਕ ਨਾ ਬੜੀ ਅਜੀਬ ਜੀ ਗੱਲ ਹੈਗੀ ਹੈ ਕਿ ਜਿਹਨਾਂ ਲੋਕਾਂ ਕੋਲ ਪੈਸਾ ਨਹੀਂ ਹੁੰਦਾ ਨਾ ਉਹਨਾਂ ਲਈ ਬੜਾ ਈਜ਼ੀ ਹੈ ਜਾਣਾ ਔਰ ਗੱਡੀ ਖਰੀਦ ਲੈਣਾ ਡੀਲਰ ਕੋਲ, ਜਿਹਦੇ ਕੋਲ ਪਿਆ ਕੈਸ਼ ਉਹਦੇ ਲਈ ਐਕਚੁਅਲੀ ਡਿਫੀਕਲਟ ਹੈ। ਸੋ ਇਟਸ ਸੋ ਈਜ਼ੀ ਫੋਰ ਦਾ ਪੀਪਲ ਟੂ ਸਪੈਂਡ ਮਨੀ, ਪੀਪਲ ਹੂ ਡੂ ਨਾਟ ਹੈਵ ਦਾ ਮਨੀ ਐਂਡ ਪੀਪਲ ਹੂ ਹੈਵ ਦਾ ਮਨੀ ਉਹਨਾਂ ਲਈ ਐਕਚੁਅਲੀ ਇੱਕ ਬੜਾ ਡਿਫੀਕਲਟ ਹੈ ਕਿਸੇ ਚੀਜ਼ਾਂ ਤੇ ਸਪੈਂਡ ਕਰਨਾ। ਹਰ ਬੰਦਾ ਨੋਟਿਸ ਕਰ ਸਕਦਾ ਆਪਣੀ ਆਪਣੀ ਸਿਚੁਏਸ਼ਨ ਦੇਖ ਕੇ ਕਿ ਮੇ ਬੀ ਦਰ ਇਜ਼ ਅ ਟਰੁੱਥ ਟੂ ਦੀਸ ਥਿੰਗ। ਹੁਣ ਲੋਕੀ ਜਦੋਂ ਗੱਡੀਆਂ ਵੀ ਖਰੀਦਦੇ ਸਪੈਸ਼ਲੀ ਅਰਲੀ ਟਵੰਟੀ 'ਚ ਬੜਾ ਹੁੰਦਾ ਫਨ ਹੁੰਦਾ, ਮੈਨੂੰ ਗੱਡੀ ਇੱਦਾਂ ਦੀ ਚਾਹੀਦੀ, ਉਹਦੀ ਪੇਮੈਂਟ ਦੇ ਰਹੇ ਹੋ ਤੁਸੀਂ 300, 500, 600। ਜੇ ਤੁਸੀਂ ਯੂਜ ਟੂ ਹੋ ਹੀ ਰਹੇ ਹੋ ਪੇਮੈਂਟ ਤੇ, ਸਵਿਚ ਕੀ ਕਰਨਾ ਕਿ ਉਹੀ ਜਿਹੜੀ $500 ਦੀ ਪੇਮੈਂਟ ਖਰਚਿਆਂ ਲਈ ਤੁਸੀਂ ਕਮਿਟ ਕਰ ਦਿੰਦੇ ਹੋ, ਉਹਨੂੰ ਸੇਵਿੰਗ ਇਨਵੈਸਟਮੈਂਟ ਲਈ ਕਮਿਟ ਕਰਨਾ ਅਰਲੀ ਲਾਈਫ ਦੇ ਵਿੱਚ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਕੀ ਹੋਏਗਾ ਤੁਹਾਡੀ ਇੱਕ ਫਿਊਚਰ ਮਨੀ ਕ੍ਰੀਏਟ ਹੋ ਜਾਏਗੀ। ਅੱਛਾ, ਜਦੋਂ ਫਿਊਚਰ ਮਨੀ ਕ੍ਰੀਏਟ ਹੋਏਗੀ ਬੰਦਾ ਕਹਿੰਦਾ ਯਾਰ ਮੈਨੂੰ ਤਾਂ ਅੱਜ ਫੰਡ ਚਾਹੀਦਾ, ਮੈਂ ਫਿਊਚਰ, ਇਹ ਬੜਾ ਕਾਮਨ ਮੈਂ ਸੁਣਿਆ, ਬੰਦਾ ਕਹਿੰਦਾ ਯਾਰ ਮੈਨੂੰ ਲਾਈਫ ਅੱਜ ਮੈਟਰ ਕਰਦੀ ਹੈ। ਦੇਖੋ ਉਹ ਜਿਹੜੀ ਅੱਜ ਮੈਟਰ ਕਰਦੀ ਉਹ ਕ੍ਰੀਏਟਿਵ ਫਿਊਚਰ ਇਨਕਮ ਦੇ ਬੇਸ ਤੇ ਹੋਏਗੀ। ਤੁਸੀਂ ਕਹੋਗੇ ਉਹ ਫਿਊਚਰ ਇਨਕਮ ਕਿਉਂ ਖਰਚਾ ਤੇ ਮਾਝ ਕਰਨਾ ਚਾਹੁੰਦਾ। ਦੇਖੋ ਜਦੋਂ ਜੀ ਮੈਂ ਪਰਸਨਲੀ ਕੀ ਕਿੱਦਾਂ ਵੀ ਕਦੀ ਵੀ ਕੋਈ ਖਰਚਾ ਕਰਦਾ ਨਾ, ਇੱਕ ਤਾਂ ਮੈਨੂੰ ਗਿਲਟ ਨਹੀਂ ਆਉਂਦੀ, ਦੂਜਾ ਮੈਂ ਕਿੱਦਾਂ ਕਰਦਾ ਫਿਊਚਰ ਇਨਕਮ ਨੂੰ ਮਾਇੰਡ 'ਚ ਰੱਖ ਕੇ। ਫੋਰ ਐਨ ਐਗਜ਼ਾਮਪਲ, ਜਿਸ ਬੰਦੇ ਨੇ ਫਿਊਚਰ ਇਨਕਮ ਕ੍ਰੀਏਟ ਕੀਤੀ ਹੋਈ ਹੈ, ਮਤਲਬ ਪੂਰੇ ਡਿਸਿਪਲਿਨ ਦੇ ਨਾਲ, ਜੇ ਅੱਜ ਉਹਨੇ ਪੈਸੇ ਸਪੈਂਡ ਕਰਨੇ ਆ ਕਿਸੇ ਚੀਜ਼ ਤੇ, ਲੈਸਿਕ ਸ਼ਰਟ ਖਰੀਦਣੀ ਆ, ਸ਼ਰਟ ਆਈ $500 ਦੀ, ਹੁਣ ਜਿਹੜਾ ਬੰਦੇ ਨੇ ਪ੍ਰੋਪਰ ਪਲੈਨਿੰਗ ਕੀਤੀ ਹੋਈ ਹੈ ਲੌਂਗ ਟਰਮ ਦੀ, ਉਹ ਕਿੱਦਾਂ ਸਪੈਂਡ ਕਰੇਗਾ? ਇਹ ਰੂਲ ਨਹੀਂ ਹੈਗਾ, ਮੇਰਾ ਆਪਣੇ ਪਰਸਨਲ ਰੂਲਸ ਹੈਗੇ ਆ, ਹਰ ਇੱਕ ਬੰਦੇ ਦੀ ਆਪਣੀ ਪਰਸਨਲ ਰੂਲ ਬੁੱਕ ਹੋਣੀ ਚਾਹੀਦੀ ਹੈ। ਮੈਂ ਸੋਚਦਾ ਕਿ $500 ਅੱਜ ਤੋਂ 20 ਸਾਲ ਬਾਅਦ ਮੇਰੇ ਲਈ ਕੀ ਮਾਇਨੇ ਰੱਖਦਾ ਹੈ ਨਾ। ਅੱਜ ਤੋਂ 20 ਸਾਲ ਬਾਅਦ ਮੈਂ ਕਹੂੰਗਾ $500 ਮੇਰੇ ਵਾਸਤੇ ਤਾਂ ਚੇਂਜ ਹੋਏਗੀ ਬਿਲਕੁਲ, ਐ ਪੈਨੀਜ਼ ਜਿੱਦਾਂ ਹੁੰਦੀਆਂ। 20 ਸਾਲ ਬਹੁਤ ਲੰਬਾ ਟਾਈਮ ਹੈ, 20 ਸਾਲ 'ਚ ਕਿੰਨੀ ਹਲੇ ਗਰੋਥ ਹੋਣੀ ਹੈ, ਫਿਊਚਰ ਦੀਆਂ ਸੇਵਿੰਗਸ ਆਲਰੇਡੀ ਕਰ ਰੱਖੀਆਂ ਔਰ ਅਗਲੇ 20 ਸਾਲ ਹੋਰ ਕਿੰਨਾ ਕੁਛ ਕ੍ਰੀਏਟ ਕਰਨਾ, ਤੇ ਮੈਂ ਕਹਿੰਦਾ ਮੇਰੇ ਵਾਸਤੇ ਉਹ ਪੈਨੀਜ਼ ਹੈ। ਸੋ ਵਾਈ ਡੋਂਟ ਆਈ ਸਪੈਂਡ ਦੈਟ ਪੈਨੀਜ਼ ਫਰੋਮ ਦਾ ਫਿਊਚਰ ਟੂਡੇ, ਉਹ ਫਿਊਚਰ ਦਾ ਪੈਨੀਜ਼ ਜਿਹੜੇ ਅੱਜ ਦਾ $500 ਉਹਨੂੰ ਮੈਂ ਸਪੈਂਡ ਕਰਕੇ, ਜੇ 500 ਦੀ ਮੈਂ ਸ਼ਰਟ ਵੀ ਲੈ ਲਈ ਮੈਨੂੰ ਗਿਲਟ ਨਹੀਂ ਫੀਲ ਹੋਇਆ। ਦੇਖੋ ਮੈਂ ਪ੍ਰੈਜੈਂਟ ਵੀ ਜੀ ਰਿਹਾ, ਪ੍ਰੈਜੈਂਟ ਵੀ ਜੀ ਰਿਹਾ ਲੇਕਿਨ ਫਿਊਚਰ ਮਨੀ ਦੇ ਬੇਸ ਤੇ। ਲੇਕਿਨ ਜੇ ਫਿਊਚਰ 'ਚ ਨਹੀਂ ਮਨੀ ਕ੍ਰੀਏਟ ਕੀਤੀ ਔਰ ਬੰਦਾ ਰੂਲ ਅਪਲਾਈ ਕਰ ਲੇ ਕਿ ਯਾਰ 20 ਸਾਲ ਬਾਅਦ ਤੇ ਇਹਦੀ ਵੈਲਿਊ ਨਹੀਂ ਹੋਣੀ, ਮੈਂ ਖਰਚ ਹੀ ਦੇਣਾ, ਉਹ ਬੰਦਾ ਟ੍ਰਬਲ 'ਚ ਚਲਾ ਜਾਏਗਾ। ਇਸ ਲਈ ਫਿਊਚਰ ਮਨੀ ਕ੍ਰੀਏਟ ਕਰਨਾ ਇਜ਼ ਵੈਰੀ ਵੈਰੀ ਇੰਪੋਰਟੈਂਟ, ਜਿਹੜਾ ਅੱਜ ਤੱਕ ਮੈਂ ਬਚਪਨ ਤੋਂ ਲੈ ਕੇ ਅੱਜ ਤੱਕ ਸੁਣਦਾ ਹੈ ਕਿ ਅੱਜ ਹੀ ਮੈਟਰ ਕਰਦਾ ਯਾਰ ਲਾਈਫ 'ਚ ਫਿਊਚਰ ਕਿੰਨੇ ਦੇਖਿਆ। ਆਈ ਥਿੰਕ ਆਈ ਕ੍ਰੈਕ ਦਾ ਕੋਡ ਫੋਰ ਮਾਈ ਸੈਲਫ ਕਿ ਉਹ ਫਿਊਚਰ ਇਨਕਮ ਦੇ ਨਾਲ ਹੀ ਪ੍ਰੈਜੈਂਟ ਜਿਹੜਾ ਉਹ ਬੈਟਰ ਹੁੰਦਾ। ਤੇ 20 ਦੇ ਵਿੱਚ ਤੁਸੀਂ ਕੀ ਕਰਨਾ, ਆਪਣੀ ਇਨਕਮ ਲੈਵਲ ਨੂੰ ਜਿਹੜਾ ਹਾਈ ਬੜਾ ਲੈ ਕੇ ਜਾਣਾ। ਦੇਖੋ ਐਵਰੇਜ ਇਨਕਮ ਕੈਨੇਡਾ 'ਚ 25 ਤੋਂ 35 ਸਾਲ ਦੇ ਬੰਦੇ ਦੀ ਹੈ $54,000 ਐਵਰੇਜ ਇਨਕਮ ਜਿਹੜੀ ਹੈਗੀ ਹੈ। ਲੇਕਿਨ ਜੇ ਤੁਸੀਂ ਟੋਰੋਂਟੋ 'ਚ ਰਹਿ ਰਹੇ ਹੋ ਤਾਂ $54,000 ਇਜ਼ ਨੋਟ ਗੁੱਡ ਇਨਫ ਮਨੀ। ਸੋ ਇੱਥੇ ਹੁਣ ਮਾਈਂਡਸੈਟ ਦੀ ਵੀ ਗੇਮ ਆ ਗਈ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕਿ ਯੂ ਹੈਵ ਟੂ ਪੁੱਟ ਨੋ ਸੀਲਿੰਗ ਫੋਰ ਦਾ ਇਨਕਮ। ਜ਼ਰੂਰੀ ਨਹੀਂ ਤੁਸੀਂ 22 ਸਾਲ ਦੇ ਹੋ, 25 ਸਾਲ ਦੇ ਹੋ, 26 ਸਾਲ ਦੇ ਹੋ ਤਾਂ ਯਾਰ ਮੈਂ 50,000 ਤੋਂ ਉੱਪਰ ਥੋੜ੍ਹਾ ਕਮਾ ਲਾਂਗਾ। ਯੂ ਹੈਵ ਟੂ ਹੈਵ ਅ ਅਬੰਡੈਂਸ ਮਾਈਂਡਸੈਟ, ਕਿਉਂਕਿ ਦੇਅਰ ਇਜ਼ ਸੋ ਮਚ ਮਨੀ ਇਨ ਦਾ GTA, ਬਹੁਤ ਪੈਸਾ ਹੈਗਾ GTA ਦੇ ਵਿੱਚ। ਦੇਖੋ ਜਿਹੜਾ ਬੰਦਾ 35, 40 ਸਾਲ, 50 ਸਾਲ ਤੋਂ ਵੀ ਪੈਸਾ ਕਮਾ ਰਿਹਾ ਉਹਦੇ 'ਚ ਤਾਂ 25 ਸਾਲ ਦੇ ਪਰਸਨ 'ਚ ਕੀ ਫਰਕ ਹੈ? ਕੋਈ ਫਰਕ ਨਹੀਂ ਹੈਗਾ। ਜਿਹੜਾ ਕੰਮ 50 ਸਾਲ ਦਾ ਬੰਦਾ ਕਰ ਰਿਹਾ ਉਹ 25 ਸਾਲ ਦਾ ਬੰਦਾ ਕਰ ਸਕਦਾ। ਫਸਟ ਯੂ ਹੈਵ ਟੂ ਡਿਵੈਲਪ ਦੈਟ ਮਾਈਂਡਸੈਟ ਓਨਲੀ, ਹੈ ਨਾ। ਪਿਓਰਲੀ ਫੋਕਸ ਜਿਹੜਾ ਹੈਗਾ, ਉਹ ਦੇਖੋ ਪਿਓਰਲੀ ਮਨੀ ਤੇ ਫੋਕਸ ਨਹੀਂ ਲੈ ਕੇ ਜਾ ਸਕਦੇ। ਤੁਸੀਂ ਵੈਲਿਊ ਐਡ ਕਰਨੀ ਹੈ ਲੋਕਾਂ ਦੀ ਲਾਈਫ ਦੇ ਵਿੱਚ। ਜਿਸ ਬੰਦੇ ਨੇ ਇਹ ਹੈਬਿਟ ਡਿਵੈਲਪ ਕਰ ਲਈ ਉਹਨੂੰ ਤਾਂ ਮਨੀ ਦੀ ਕੋਈ ਪ੍ਰੋਬਲਮ ਲਾਈਫ ਟਾਈਮ 'ਚ ਰਹਿਣੀ ਨਹੀਂ। ਅੱਛਾ, ਜਿਨ ਲੋਕਾਂ ਨੇ ਨਹੀਂ ਵੀ ਇਹ ਹੈਬਿਟ ਕ੍ਰੀਏਟ ਕੀਤੀ ਮਨੀ, ਉਹ ਵੀ ਕ੍ਰੀਏਟ ਕਰ ਲੈਂਦੇ ਆ। ਲੇਕਿਨ ਦਿਸ ਇਜ਼ ਵਨ ਆਫ ਦਾ ਅਨਦਰ ਵੇਜ਼ ਆਫ ਡੂਇੰਗ ਇਟ। ਜੇ 20-25 ਸਾਲ ਦਾ ਬੰਦਾ ਸੈਲਫ ਇੰਪਲੋਇਡ ਹੋ ਜਾਏ, ਜੋ ਕਿ ਹੋਣਾ ਚਾਹੀਦਾ, ਹੋ ਸਕਦਾ ਉਹਦੇ ਲਈ ਬੜਾ ਟਫ ਹੋਏਗਾ, ਬਟ ਨੋ ਪ੍ਰੋਬਲਮ, ਕਿਉਂਕਿ ਉਸ ਟਾਈਮ ਸਟੈਂਡਰਡ ਆਫ ਲਿਵਿੰਗ, ਜਿਹੜੇ ਲੋਕੀ ਇਸ ਟਾਈਮ 20 ਦੇ ਵਿੱਚ ਹੈਗੇ, ਦੇ ਸ਼ੁੱਡ ਨਾਟ ਬੀ ਵਰੀਡ ਅਬਾਊਟ ਦੇਅਰ ਸਟੈਂਡਰਡ ਆਫ ਲਿਵਿੰਗ ਐਟ ਆਲ। ਜਿੰਨਾ ਬੇਅਰ ਮਿਨੀਮਮ ਲੈਵਲ ਤੇ ਰਹਿ ਸਕਦੇ ਹੋ ਲਾਈਫ 'ਚ, ਯੂ ਸ਼ੁੱਡ ਡੂ ਇਟ। ਕੋਈ ਵੀ ਬਿਜ਼ਨਸ ਸਟਾਰਟ ਕਰ ਸਕਦੇ ਹੋ, ਸੈਲਫ ਇੰਪਲੋਇਡ ਹੋ ਸਕਦੇ। 22-23 ਸਾਲ ਦਾ ਬੰਦਾ ਜੇ एक चीज मैं क्लियर करनी है, कोई भी बंदा डज नो मैटर हु यू आर, जे यू आर इन योर ट्वेंटीज यू आर नॉट गोइंग टू बिकम अ मल्टी मिलियनेयर गारंटीड, एक्सेप्शंस आर ऑलवेज देयर बट यू आर नॉट गोइंग टू बिकम अ मल्टी मिलियनेयर। जिन्हें भी इस टाइम लिसनर भी सुन रहे हैं जिन्होंने अचीव भी किया है अर्ली लाइफ, इट यूजली हैपन समवेयर इन द मिडल थर्टीज से जाके, है ना, क्योंकि कुछ मैकेनिक्स भी है दे पीछे, लेकिन एक्सेप्शंस आर ऑलवेज देयर। वो फाइनेंशियल प्लानिंग के पास नहीं है, एक अलग मोटिवेटेड एक पॉजिटिविटी एक डिफरेंट पास है जो गल नहीं कर रहे, लेकिन मैं कह रहे हैं जो लोग ट्वेंटीज है दे नीड टू अंडरस्टैंड दे कैन रीच टू द मल्टी मिलियन लेवल एट द एज ऑफ 35। ऐ हले एक पॉइंट जी आप गल करें कि प्रेजेंट सिचुएशन के बारे, है ना, फिर उस तो बाद पॉइंट है प्रोटेक्शन प्लानिंग, जे लोग की ट्वेंटीज थर्टीज है इन्हों बड़ा डिफिकल्ट है अंडरस्टैंड करना कि प्रोटेक्शन प्लानिंग बड़ी इंपॉर्टेंट है, क्योंकि इस टाइम हेल्थ बहुत वधिया होंगी है, है ना, एस एज के बंद क्या जाए तो लाइफ इंश्योरेंस होनी चाहिए, क्रिटिकल इलनेस इंश्योरेंस होनी चाहिए, डिसेबिलिटी होनी चाहिए, कार इंश्योरेंस, होम इंश्योरेंस, मेक श्योर यू गेट द हाईएस्ट क्वालिटी। एस एज के लोग इस टाइम नहीं अंडरस्टैंड करेंगे, लेकिन 35-40 साल की उम्र से जाके दे स्टार्ट टू बाय सम इंश्योरेंसेज, लाइफ इंश्योरेंस, क्योंकि फैमिली दिया रिस्पॉन्सिबिलिटीज आ गई, लेकिन इन्हें 20s से समझना जरूरी है, क्योंकि यू हैव टू बाय द बिगेस्ट लाइफ इंश्योरेंस पॉलिसीज इन प्लेस, क्योंकि जो तुम 30-40-50-60 साल से पहुंचना उदो बड़े सारे लोग अफोर्ड नहीं कर पाते, मेजोरिटी लोग जो मैं देखे 50-60 साल के किसी को लख डॉलर की पॉलिसी, किसी को 2 लाख की, उसकी वैल्यू खत्म हो जानी बाय द टाइम यूर 80। एंड मैनी पीपल से कि इंश्योरेंस तो सू चाहिए भी नहीं, क्योंकि इतने तो कल्चर ही डिफरेंट है, बच्चों की छड़ना, देखो दिस आर सेल्फ टॉक, लेकिन जे तुम फाइनेंशियल प्लानिंग के पाथ से है फॉलो करो, यू आर गोइंग टू क्रिएट लॉट ऑफ वेल्थ एंड यू वुड नीड सम काइंड ऑफ प्रोटेक्शन। हूं ऐ बड़ा डिटेल दे विच फर्दर हैगा कि अजकल तो युद्धवीर जी पॉलिसीज होंगी, तुम 200-300-400 डॉलर महीना भी जो देता है ना, तुम लसे कार इंश्योरेंस भी हर बंदा दे ही देता 300-400 डॉलर। इमेजिन करो तुम 50,000 डॉलर देता कार इंश्योरेंस कंपनी नूं, और 65 साल की उम्र से इंश्योरेंस कार इंश्योरेंस कहती है कि तुम सू 50,000 डॉलर देता, एलो 2.5 लाख डॉलर वापस ताकि रिटायरमेंट लिए। अज जो इदा की कार इंश्योरेंस आज हर बंद 2 मिनट स्विच कर जाएगा कार इंश्योरेंस में, इदा दिन कार इंश्योरेंसिस एग्जिस्ट नहीं कर दिया, लेकिन लाइफ इंश्योरेंसिस है विच विल पे यू मल्टीपल फोल्ड ऑफ योर इनकम विच बिकम्स द रिटायरमेंट इनकम एनीवेज।
बड़ी तुसी इंटरेस्टिंग जानकारी जी शेयर कर रहे हो, गलबात तुहाडे नाल इस तरह ही जारी रहेगी, लेकिन मैं पहला नंबर एक बार जरूर अनाउंस कर दवा चड्डा साहब के नाल गलबात कर लो, तुसी किसी भी एज ग्रुप चो 20s और 30s के बारे में अच्छ गल कर रही है, बट डजंट मैटर तुसी 40s हो 50s चे गए हो, तुसी प्लानिंग करना चाहते हो, फाइनेंशियल प्लानिंग, वैल्थ क्रिएशन बारे सोचना चाहते हो, इन्वेस्टमेंट तुसी कितने करना चाहते हो, इंश्योरेंस के बारे कोई भी जानकारी है, और इन्हीं के रन ऑफ द मिल के दौड़े गए फटाफट एक इंश्योरेंस करा ली तो अगे चल गए, नहीं जाके बैठो समझो कंप्लीट पोर्टफोलियो अपना असैस करा लो, कोई वो फीस नहीं है। चड्डा साहब का नंबर नोट करो 416-350-55, फिर दसवा 416-350-55। चड्डा साहब तुहाडे नाल गलबात जिहड़ी है जारी रहेगी, तुसीं लाइन इस तरह होल्ड कर लेना, वाईमीडियो का नंबर भी नोट कर लो 416-475-5000 416-475-5000, चैनल वाई दे उत्ते मुलाकात जारी है, हैव अ वंडरफुल डे, थैंक यू।
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब, लो जी तीजी लोकेशन भी खोलती है, एग्जिट 579 फ्रॉम हाईवे 401 इन नापनी, आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी, क्विक ट्रक ल्यूब द वन स्टॉप शॉप, 519-622-0660 या quicktrucklube.com, QTL बिकॉज़ वी केयर।
ओ माया मेहंदी रोका या ब्याह दा होवे मौका, प्रेसिडेंट कन्वेंशन सेंटर
स्वीट महल वालियां दा बिल्कुल नवा प्रेसिडेंट कन्वेंशन सेंटर, 100 to 700 तक दी कैपेसिटी, ते खाना उही लाजवाब, स्वीट महल वाला प्रेसिडेंट कन्वेंशन सेंटर, कन्वीनियंटली लोकेटेड इन बॉर्न, हुणे कॉल करो अते अपनियां पार्टियां बुक कराओ, 416-433-9191 416-433-9191
प्रेसिडेंट कन्वेंशन सेंटर।
नेशनल कबड्डी फेडरेशन ऑफ ओंटेरियो बड़े मान नाल पेश करदे ने 29वां कैनेडा कबड्डी कप 2022 शनिवार 6 अगस्त नूं हैमिल्टन दे फर्स्ट ओंटेरियो सेंटर विखे, भाग ले रहियां टीमां पाकिस्तान, इंडिया, इंग्लैंड, यूएसए, कैनेडा ईस्ट अते कैनेडा वेस्ट, जानकारी लई कॉल करो हरमन चाहल 416-648-5050 जां सुखविंदर मान 416-617-2405। 29वां कैनेडा कबड्डी कप 2022
जिन्ना भी सोना हो ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ